तीरतरु आमो मुझ जान करो काज सुन सका सुजान
दिस फार्म मे बी चित दिन मैं देखो आए प्लीज बाय नाउ
अर्जुन हाथ देओ गुरु आए
वाह गुरु जी का खालसा वाह गुरु जी की फतेह। परम सत्कार योग सन्मान योग गुरु का खास रूप गुरु खालसा साध संगत जिनके भाग बड़े हैं भाई तिन साधु संग मुख जुरे वड्या भागा वाले हो के दीन दुनिया दे मालक दसों पातशाहां दी आत्मक जागदी जोत धन धन श्री गुरु ग्रंथ साहिब जी महाराज गुरुदेव जी दे पावन पवित्र चरणा च
एकत्र
होके सतगुरां दा पावन पवित्र इतिहास बड़ी श्रद्धा भावना सत्कार नाल सरवण कर रहे धन गुरु हरगोबिंद साहब छेवें पातशाह जी महाराज जी दे विवाह तो बाद जिन्ने रिश्तेदार साख संबंधी आए ने सब नूं सिरे पाओ दे के सन्मान दे के सतगुरां ने विदा कीता है संगतां नूं विदा कीता है गुरसिखां नूं विदा कीता है जिहड़े जिहड़े नगर ग्राम च सिख जा रहे ने रस्ते विच और अपने नगरां च पहुंच के गुरु अर्जन साहब दा सुजस करदे ने।
दिस फार मेड बाय द ट्रायल वर्जन ऑफ एडवांस्ड ऑडियो कंप्रेसर।
गुरु अर्जन साहब सच्चे पातशाह जी महाराज जी दी बड़ियाई कर रहे हैं। शादियां बहुत वेखियां ने पर गुरु घर विच जिहो जी शादी श्री हरगोबिंद साहब दी होई ऐसी शादी नहीं वेखी। सतगुरां दे दर घर दा इह सजस बाबे पृथ्वी चंद दे कन्नां च वी पिया। पृथ्वी ने जदों गुरु घर दी उपमा सुनी वड्याई सुनी इहदे कोल सुन के जरी नहीं गई। मानो जिवें कलेजे विच किसे ने तीर खिच के मार दिते होण इन्नी पीड़ा ते भयानक दर्द दे हिरदे चुठिया बिना अग तो सड़न लगा।
This file made by the trial version of advanced audio compressor. Please, buy it now.
ना मैं गुरु अर्जन साहब नूं मार सकिया ते ना उन्हां दे पुत्तर नूं सगो उन्हां दा प्रताप दिन प्रति दिन वधदा जा रहा है। हुण मैं चंदू नूं भी अपना मित्र बनावा क्योंकि वह भी उन्हां दा विरोधी बन चुका है और अपने मित्र सुली खां नूं हुण अपनी मदद वास्ते बुलावा। यह सोच के पृथ्वी चंद ने एक चिट्ठी सुली खां दे नां ते लिखी है जिहदे विच सुली खां दी बड़ी वड्याई कीती। फिर अपना दुख रोया कि सुली खां मेरा ते तेरा दुश्मन बली हुंदा जा रहा है।
This file made by the trial version of advanced audio compressor.
ਇਹ ਕੰਮ ਬੜੇ ਚਿਰ ਦਾ ਹੋਇਆ ਕਿ ਗੁਰਿਆਈ ਹਾਲੇ ਤੱਕ ਮੈਨੂੰ ਪ੍ਰਾਪਤ ਨਹੀਂ ਹੋਈ। ਤੂੰ ਮੇਰੇ ਤੇ ਕਿਰਪਾ ਕਰ ਆ ਕੇ ਮੇਰੀ ਬਾਂਹ ਫੜ ਤੇ ਮੈਨੂੰ ਗੁਰਿਆਈ ਦਵਾ। ਚੰਦੂ ਨਾਲ ਵੀ ਮੇਲ ਕਰ ਲਈ ਕਿਉਂਕਿ ਚੰਦੂ ਵੀ ਗੁਰੂ ਘਰ ਦਾ ਹੁਣ ਵਿਰੋਧੀ ਬਣ ਚੁੱਕਾ ਹੈ। ਇਹ ਚਿੱਠੀ ਲਿਖ ਕੇ ਹਲਕਾਰੇ ਦੇ ਹੱਥ ਭੇਜੀ। ਹਲਕਾਰੇ ਨੂੰ ਲਾਲਚ ਦਿੱਤਾ ਕਿ ਜੇ ਤੂੰ ਮੇਰਾ ਇਹ ਕੰਮ ਛੇਤੀ ਕਰਕੇ ਆਵੇਂਗਾ ਮੈਂ ਤੈਨੂੰ ਇਨਾਮ ਦਿਆਂਗਾ। ਹਲਕਾਰਾ ਦਿਨ ਰਾਤ ਚੱਲਦਾ ਚਿੱਠੀ ਲੈ ਕੇ ਦਿੱਲੀ ਚ ਸੁਲੀ ਖਾਂ ਕੋਲ ਪਹੁੰਚਿਆ। ਸੁਲੀ ਖਾਂ ਨੂੰ ਜਾ ਕੇ ਸਲਾਮ ਕਰਕੇ ਚਿੱਠੀ ਦਿੱਤੀ ਹੈ ਕਿ ਬਾਬਾ ਪ੍ਰਿਥੀ ਚੰਦ ਨੇ ਇਹ ਚਿੱਠੀ ਭੇਜੀ ਹੈ।
This file made by the trial version of advanced audio compressor. Please, buy it now. ਪੜ੍ਹ ਕੇ ਬੜੀ ਤਨਕ
ਵਿੱਚ ਤਮਕ ਵਿੱਚ ਆ ਕੇ ਹੰਕਾਰ ਸਹਿਤ ਬੋਲਿਆ ਹਾਲੇ ਤੱਕ ਮੇਰੇ ਦੁਸ਼ਮਣ ਦੀ ਛਾਤੀ ਧੜਕਦੀ ਹੈ ਉਹਨਾਂ ਨੂੰ ਮੇਰਾ ਡਰ ਜਾਂ ਮੇਰਾ ਭੈ ਨਹੀਂ ਮੈਂ ਹੁਣੇ ਬਾਦਸ਼ਾਹ ਕੋਲੋਂ ਆਗਿਆ ਲੈ ਕੇ ਆਵਾਂਗਾ ਔਰ ਆਉਂਦਿਆਂ ਉਹਨਾਂ ਨੂੰ ਪਕੜ ਕੇ ਕੈਦੀ ਬਣਾਵਾਂਗਾ। ਪ੍ਰਿਥੀ ਚੰਦ ਨੂੰ ਚਿੱਠੀ ਲਿਖ ਕੇ ਭੇਜੀ ਜਵਾਬ ਵਜੋਂ ਕਿ ਤੂੰ ਫਿਕਰ ਨਾ ਕਰ, ਗੁਰਿਆਈ ਤੈਨੂੰ ਪ੍ਰਾਪਤ ਹੋਵੇਗੀ। ਕੀ ਹੋਇਆ ਜੇ ਉਹਨਾਂ ਨੇ ਆਪਣਾ ਪੁੱਤਰ ਵਿਆਹ ਲਿਆ, ਕੋਈ ਵੱਡੀ ਗੱਲ ਨਹੀਂ। ਤੇ ਮੈਨੂੰ ਚੰਦੂ ਦੀ ਵੀ ਕੋਈ ਸਲਾਹ ਲੈਣ ਦੀ ਜਾਂ ਉਹਦੇ ਨਾਲ ਮਸਲਤ ਕਰਨ ਦੀ ਲੋੜ ਨਹੀਂ ਹੈ, ਮੈਂ ਇਕੱਲਾ ਹੀ ਕਾਫੀ ਹਾਂ। ਮੈਂ ਪਹਿਲਾਂ ਹੀ ਇਹ ਕੰਮ ਕਰ ਦੇਣਾ ਸੀ ਜਦੋਂ ਆਇਆ ਸੀ, ਪਰ ਉਸ
ਸਮੇਂ
ਤੁਸੀਂ ਮੈਨੂੰ ਰੋਕ ਦਿੱਤਾ ਸੀ ਬਾਬਾ ਪ੍ਰਿਥੀ ਚੰਦ ਜੀ ਕਿ ਗੁਰੂ ਜੀ ਬਡਾਲੀ ਨਗਰ ਚਲੇ ਗਏ ਸਨ, ਪਰ ਹੁਣ ਮੈਂ ਇਹ ਕੰਮ ਜਿਹੜਾ ਉਦੋਂ ਰੁਕਿਆ ਹੋਇਆ ਸੀ ਆ ਕੇ ਕਰਾਂਗਾ। ਇੱਦਾਂ ਦੀ ਚਿੱਠੀ ਸੁਲੀ ਖਾਂ ਨੇ ਬਾਬਾ ਪ੍ਰਿਥੀ ਚੰਦ ਜੀ ਨੂੰ ਵਾਪਸ ਭੇਜੀ ਹੈ ਔਰ ਪ੍ਰਿਥੀ ਚੰਦ ਜਿਵੇਂ ਖੁਸ਼ੀਆਂ ਮਨਾ ਰਿਹਾ, ਸੁਲੀ ਖਾਂ ਆ ਰਿਹਾ। ਆਓ ਮਨ ਬਿਰਤੀਆਂ ਇਕਾਗਰ ਕਰਕੇ ਸਤਿਗੁਰਾਂ ਦਾ ਪਵਿੱਤਰ ਇਤਿਹਾਸ ਸਰਵਣ ਕਰੀਏ। ਗੁਰੂ ਘਰ ਦਾ ਇਹ ਆਦਿ ਜੁਗਾਦੀ ਮੁੱਢ ਤੋਂ ਸੁਭਾਅ ਰਿਹਾ ਕਿ ਜਿਹੜਾ ਵੀ ਗੁਰੂ ਘਰ ਤੇ ਚੜ੍ਹ ਕੇ ਆਇਆ ਉੱਤਰ ਕੇ ਗਿਆ। ਸੁਲੀ ਖਾਂ ਵੀ ਚੜ੍ਹੀ ਕਰਕੇ ਆ ਰਿਹਾ ਸੀ, ਜਿਵੇਂ ਸਤਿਗੁਰਾਂ ਦੇ ਘਰ ਦੇ ਪ੍ਰਤਾਪ ਸਾਹਮਣੇ ਦੀ ਪੇਸ਼ਕੀ ਗਈ ਰਸਤੇ ਦੀ ਬਰਖਾ ਪੈ ਗਿਆ। ਉਹ ਸਾਰਾ ਪ੍ਰਸੰਗ ਬੜੇ ਵਿਸਥਾਰ ਸਹਿਤ ਭਾਈ ਸੰਤੋਖ ਸਿੰਘ ਜੀ ਨੇ ਲਿਖਿਆ ਹੈ, ਸੂਰਜ ਪ੍ਰਕਾਸ਼ ਗ੍ਰੰਥ ਦੀ ਇਹ ਲੜੀਵਾਰ ਕਥਾ ਹੈ। ਗੁਰੂ ਚਰਨਾਂ ਦਾ ਧਿਆਨ ਹਿਰਦੇ ਚ ਧਾਰਨ ਕਰਦਿਆਂ ਸਤਿਗੁਰਾਂ ਦੇ ਚਰਨਾਂ ਚ ਹਾਜ਼ਰੀ ਲਵਾਉਂਦਿਆਂ ਸਮੂਹ ਮਾਈ ਭਾਈ ਆਪਣੀ ਰਸਨਾ ਨੂੰ ਕਰੋ ਪਵਿੱਤਰ ਰੱਖੋ ਜੀ। ਸਤਨਾਮ ਸ਼੍ਰੀ
ਵਾਹਿਗੁਰੂ ਸਾਹਿਬ ਜੀ।
ਸਤਨਾਮ ਸ਼੍ਰੀ
ਵਾਹਿਗੁਰੂ ਸਾਹਿਬ ਜੀ। ਕਿਉਂ ਪਈ ਇਤ ਆਮੋ ਆ ਗਿਆ ਲੈ ਛਾਓ, ਗੁਰ ਗੈਬੇ ਕੋ ਨਿਤ ਉਤਸ਼ਾਓ।
ਸੁਲੀ ਖਾਂ ਨੇ ਚਿੱਠੀ ਭੇਜੀ ਹੈ ਲਿਖ ਕੇ ਬਾਬੇ ਪ੍ਰਿਥੀ ਚੰਦ ਨੂੰ ਕਿ ਬਾਬਾ ਪ੍ਰਿਥੀ ਚੰਦ ਜੀ ਫਿਕਰ ਨਾ ਕਰੋ, ਚਿੰਤਾ ਨਾ ਕਰੋ, ਮੈਂ ਇੱਧਰ ਬਾਦਸ਼ਾਹ ਕੋਲ ਆਗਿਆ ਲਵਾਂਗਾ, ਬਾਦਸ਼ਾਹ ਕੋਲ ਆਗਿਆ ਲੈ ਕੇ ਪੰਜਾਬ ਦੇ ਇਲਾਕੇ ਵਿੱਚ ਆਵਾਂਗਾ ਤੇ ਮਾਝੇ ਦੇ ਇਲਾਕੇ ਵਿੱਚ ਵਿਚਰ ਕੇ ਮੈਂ ਗੁਰੂ ਅਰਜਨ ਸਾਹਿਬ ਜੀ ਨੂੰ ਪਕੜ ਲਾਂਗਾ ਔਰ ਤੇਰਾ ਕੰਮ ਆ ਕੇ ਕਰਾਂਗਾ।
ਚੰਦੂ ਬਿਨ ਮੈਂ ਹੀ ਲਿਓ ਮਾਰ, ਜੈਸੇ ਦਸੈ ਚਾਨਕ ਮਾਰ।
ਮੈਨੂੰ ਇਹ ਕੰਮ ਕਰਨ ਵਾਸਤੇ ਚੰਦੂ ਦੀ ਮਦਦ ਦੀ ਲੋੜ ਨਹੀਂ, ਮੈਂ ਚੰਦੂ ਤੋਂ ਬਿਨਾਂ ਹੀ ਜਾ ਕੇ ਗੁਰੂ ਅਰਜਨ ਸਾਹਿਬ ਨੂੰ ਪਕੜ ਕੇ ਮਾਰ ਦਿਆਂਗਾ। ਜਿਵੇਂ ਕਿਤੇ ਅਚਾਨਕ ਕਿਸੇ ਨੂੰ ਸੱਪ ਆ ਕੇ ਡੱਸ ਕੇ ਮਾਰ ਦਿੰਦਾ ਨਾ, ਏਦਾਂ ਅਚਨਚੇਤ ਆ ਕੇ ਹਮਲਾ ਕਰਕੇ ਗੁਰੂ ਅਰਜਨ ਸਾਹਿਬ ਨੂੰ ਪਕੜ ਕੇ ਮਾਰ ਦਿਆਂਗਾ। ਚੰਦੂ ਤੋਂ ਬਿਨਾਂ ਹੀ ਮੈਂ ਇਹ ਕੰਮ ਕਰ ਲਵਾਂਗਾ।
ਧੀਰ ਤਰੇ ਆਇਓ ਮੁਝ ਜਾਨ, ਕਰੋ ਕਾਜ ਸੁਣ ਸਕਾ ਸੁਜਾਨ।
ਪ੍ਰਿਥੀ ਚੰਦ ਤੂੰ ਆਪਣੇ ਮਨ ਚ ਧੀਰਜ ਰੱਖ ਤੇ ਸਮਝ ਮੈਂ ਆਇਆ ਸਮਝੋ। ਮੈਂ ਹੁਣ ਕੋਈ ਬਹੁਤਾ ਦੂਰ ਨਹੀਂ, ਇਹ ਚਿੱਠੀ ਦੇ ਨਾਲ ਨਾਲ ਪਿੱਛੇ ਮੈਂ ਵੀ ਆਇਆ ਹੀ ਜਾਣੋ ਤੇ ਹੁਣ ਉਹ ਆਪਣੇ ਮਨ ਚ ਪ੍ਰਿਥੀ ਚੰਦ ਜੀ ਤੁਸੀਂ ਚਿੰਤਾ ਨਾ ਕਰੋ, ਫਿਕਰ ਨਾ ਕਰੋ, ਕੁਝ ਦਿਨਾਂ ਦੇ ਵਿੱਚ ਹੀ ਮੈਂ ਚੱਲ ਕੇ ਆ ਰਿਹਾ, ਤੈਨੂੰ ਆਪਣਾ ਸਖਾ ਜਾਣ ਕੇ ਆਪਣਾ ਮਿੱਤਰ ਜਾਣ ਕੇ ਮੈਂ ਇਹ ਤੇਰਾ ਕੰਮ ਕਰਾਂਗਾ, ਤੂੰ ਆਪਣੇ ਮਨ ਚ ਧੀਰਜ ਧਾਰਨ ਕਰਕੇ ਰੱਖ।
ਕੇ ਚਿਤ ਦਿਨ ਮੈਂ ਦੇਖੋ ਆਏ, ਅਰਜਨ ਹੱਥ ਦੇਓ ਗੁਰ ਆਏ।
ਦਿਨਾਂ ਵਿੱਚ ਹੀ ਮੈਂ ਆਇਆ ਸਮਝੋ ਤੇ ਆਉਂਦਿਆਂ ਸਾਰ ਮੈਂ ਤੇਰਾ ਹੀ ਇਹ ਕੰਮ ਕਰਾਂਗਾ, ਗੁਰੂ ਅਰਜਨ ਸਾਹਿਬ ਨੂੰ ਮਾਰ ਕੇ ਗੁਰਿਆਈ ਤੈਨੂੰ ਦੇਵਾਂਗਾ, ਗੁਰਤਾ ਗੱਦੀ ਦੇ ਤਖਤ ਤੇ ਤੈਨੂੰ ਬਿਠਾਵਾਂਗਾ।
ਤਬ ਮੇਰੇ ਮਨ ਉਪਜੈ ਸ਼ਾਂਤੀ, ਜਬ ਤੇਰੋ ਸ਼ਤਰੂ ਹੋਏ ਸ਼ਾਂਤੀ।
ਫਿਰ ਮੇਰੇ ਮਨ ਨੂੰ ਸ਼ਾਂਤੀ ਮਿਲੇਗੀ, ਮੇਰੇ ਮਨ ਨੂੰ ਹਿਰਦੇ ਨੂੰ ਤਸੱਲੀ ਮਿਲੇਗੀ ਜਦੋਂ ਮੈਂ ਤੇਰੇ ਦੁਸ਼ਮਣ ਨੂੰ ਸ਼ਾਂਤ ਕਰ ਦਿਆਂਗਾ, ਭਾਵ ਤੇਰੇ ਦੁਸ਼ਮਣ ਨੂੰ ਮਾਰ ਬੁਕਾਵਾਂਗਾ, ਫਿਰ ਹੀ ਮੇਰੇ ਮਨ ਨੂੰ ਸ਼ਾਂਤੀ ਤੇ ਤਸੱਲੀ ਮਿਲੇਗੀ।
ਇਮਲਕ ਕਰ ਦੀਨ ਸਕਰ ਪਾਤੀ, ਲਖੈ ਨਾ ਮੂਰਖ ਆਪਣਾ ਨਿਪਾਤੀ।
ਜਾਣ ਕੇ ਸੋਚ ਕੇ ਸੁਲੀ ਖਾਂ ਨੇ ਚਿੱਠੀ ਹਲਕਾਰੇ ਨੂੰ ਦਿੱਤੀ ਹੈ ਲਿਖ ਕੇ, ਪਰ ਪਾਪੀ ਇਹ ਨਹੀਂ ਜਾਣਦਾ ਕਿ ਮੈਂ ਜਿਸ ਪਾਸੇ ਚੱਲਿਆ ਉਸ ਪਾਸੇ ਮੇਰਾ ਅੰਤ ਹੀ ਹੋਣਾ ਹੈ, ਆਪਣੇ ਅੰਤ ਬਾਰੇ ਨਹੀਂ ਜਾਣਦਾ। ਗੁਰੂ ਅਰਜਨ ਸਾਹਿਬ ਨੂੰ ਮਾਰਨ ਚੱਲਿਆ ਪਰ ਆਪਣੀ ਮੌਤ ਬਾਰੇ ਨਹੀਂ ਜਾਣਦਾ ਕਿ ਮੈਂ ਰਸਤੇ ਵਿੱਚ ਹੀ ਮਰ ਜਾਣਾ, ਰਸਤੇ ਵਿੱਚ ਹੀ ਮੇਰੀ ਮੌਤ ਆ ਜਾਣੀ ਹੈ। ਆਪਣੇ ਅੰਤ ਬਾਰੇ ਮੂਰਖ ਸੁਲੀਖਾ ਨਹੀਂ ਜਾਣਦਾ।
ਲੀ ਕਰ ਚਾਰੋ ਚਲਿਓ ਤਤ ਕਾਲਾ ਜੈ ਪ੍ਰਿਥੀਆ ਅੰਤਰ ਤੇ ਕਾਲਾ।
ਉਸ ਵਕਤ ਉਹ ਜਿਹੜਾ ਹਲਕਾਰਾ ਸੀ ਚਿੱਠੀ ਲੈ ਕੇ ਸੁਲੀਖਾ ਦੇ ਕੋਲੋਂ ਬੜੀ ਛੇਤੀ ਨਾਲ ਕਾਹਲੀ ਨਾਲ ਚੱਲ ਪਿਆ। ਉੱਥੇ ਚੱਲ ਕੇ ਆਇਆ ਜਿੱਥੇ ਅੰਦਰ ਦਾ ਕਾਲਾ ਜਿਹਦਾ ਅੰਤਸ਼ਕਰਨ ਕਾਲਾ ਸ਼ਾਹ ਹੈ, ਪਾਪ ਕਰਮਾਂ ਦੀ ਮੈਲ ਕਰਕੇ ਕਾਲਾ ਤੇ ਮਲੀਨ ਹੋ ਰਿਹਾ ਹੈ। ਇਹੋ ਜਿਹਾ ਪ੍ਰਿਥੀਆ ਜਿਸ ਜਗ੍ਹਾ ਤੇ ਕੋਠਾ ਗੁਰੂ ਕਾ ਨਗਰ ਹੈ ਮਾਲਵੇ ਵਿੱਚ ਜਿੱਥੇ ਬੈਠਾ ਸੀ, ਉੱਥੇ ਚੱਲ ਕੇ ਉਹ ਹਲਕਾਰਾ ਚਿੱਠੀ ਲੈ ਕੇ ਸੁਲੀ ਖਾਨ ਦੀ ਜੋ ਪ੍ਰਿਥੀ ਚੰਦ ਨੇ ਚਿੱਠੀ ਭੇਜੀ ਸੀ ਉਹਦਾ ਜਵਾਬ ਲੈ ਕੇ ਵਾਪਸ ਆਇਆ।
ਸਖਾ ਲਿਖੇ ਕੋ ਪਟਿਆਰ ਖਾਇਓ।
ਜਦੋਂ ਆਪਣੇ ਮਿੱਤਰ ਦੀ ਭੇਜੀ ਹੋਈ ਚਿੱਠੀ ਸੁਲੀ ਖਾਨ ਦੀ ਭੇਜੀ ਚਿੱਠੀ ਪ੍ਰਿਥੀ ਚੰਦ ਨੇ ਪੜ੍ਹੀ ਤੇ ਆਪਣੇ ਮਿੱਤਰ ਦੀ ਲਿਖੀ ਹੋਈ ਚਿੱਠੀ ਪੜ੍ਹ ਕੇ ਬੜਾ ਖੁਸ਼ ਹੋਇਆ, ਬੜਾ ਪ੍ਰਸੰਨ ਹੋਇਆ ਪ੍ਰਿਥੀਆ।
ਸ਼ੁਧਤ ਅਧਿਕ ਜਨ ਭੋਜਨ ਖਾਇਓ।
ਏਦਾਂ ਖੁਸ਼ ਹੋਇਆ ਮਾਨੋ ਜਿਵੇਂ ਕਈ ਦਿਨਾਂ ਦਾ ਭੁੱਖਾ ਸੀ
ਤੇ
ਕਈ ਦਿਨਾਂ ਦੇ ਭੁੱਖੇ ਨੂੰ ਅਚਾਨਕ ਰੋਟੀ ਮਿਲ ਗਈ ਹੋਵੇ, ਅਚਾਨਕ ਭੋਜਨ ਦੀ ਅੰਨ ਦੀ ਪ੍ਰਾਪਤੀ ਹੋ ਗਈ ਹੋਵੇ, ਏਦਾਂ ਖੁਸ਼ ਹੋਇਆ, ਏਦਾਂ ਮਨ ਦੇ ਵਿੱਚ ਪ੍ਰਸੰਨ ਹੋਇਆ।
ਅਬ ਕੇ ਆਏ ਜਿਉਂ ਕਿਉਂ ਕਰਕੇ ਹੱਥੋਂ ਅੰਜ ਕੋ ਨਿਤਯੁਰ ਕਰਕੇ।
ਬਸ ਹੁਣ ਇੱਕ ਵਾਰੀ ਹੁਣ ਆ ਜਾਏ ਸੁਲੀ ਖਾਂ, ਹੁਣ ਜਦੋਂ ਸੁਲੀ ਖਾਂ ਚੱਲ ਕੇ ਆਏਗਾ ਜਿਵੇਂ ਕਿਵੇਂ ਕਰਕੇ ਮੈਂ ਉਦਮ ਕਰਕੇ ਉਪਾ ਕਰਕੇ ਆਪਣੇ ਭਰਾ ਨੂੰ ਜਿਉਂਦਾ ਨਹੀਂ ਛੱਡਾਂਗਾ, ਛੋਟੇ ਅਨਜ ਗੁਰੂ ਅਰਜਨ ਸਾਹਿਬ ਨੂੰ ਮਾਰ ਹੀ ਮੁਕਾਵਾਂਗਾ, ਹੁਣ ਉਹਨਾਂ ਨੂੰ ਮਾਰਨ ਦਾ ਹੀ ਕੋਈ ਨਾ ਕੋਈ ਉਪਾਅ ਕਰਾਂਗਾ, ਜਿਵੇਂ ਕਿਵੇਂ ਕਰਕੇ ਉਹਨਾਂ ਨੂੰ ਮਾਰ ਮੁਕਾਵਾਂਗਾ।
ਗੁਰਤਾ ਗਾਦੀ ਕੋਲੇ ਕਰ ਮੈਂ ਤਬ ਸਭ ਕਿਚ ਪ੍ਰਾਪਤ ਮਮ ਕਰ ਮੈਂ।
ਜਦੋਂ ਉਹਨਾਂ ਨੂੰ ਮਾਰਨ ਤੋਂ ਬਾਅਦ ਮੈਨੂੰ ਗੁਰਤਾ ਗੱਦੀ ਪ੍ਰਾਪਤ ਹੋਵੇਗੀ
ਤੇ
ਜਦੋਂ ਗੁਰਤਾ ਗੱਦੀ ਮੇਰੇ ਹੱਥ ਵਿੱਚ ਹੋਵੇਗੀ ਫਿਰ ਮੇਰੇ ਕੋਲ ਹੀ ਸਭ ਕੁਝ ਹੋਵੇਗਾ, ਮੈਂ ਹੀ ਸਭ ਚੀਜ਼ਾਂ ਦਾ ਮਾਲਕ ਹੋਵਾਂਗਾ, ਜੋ ਚਾਹੇ ਮਰਜ਼ੀ ਮੈਂ ਕਰਨ ਦੀ ਸਮਰੱਥਾ ਰੱਖਾਂਗਾ, ਕੋਈ ਮੇਰੇ ਰਸਤੇ ਵਿੱਚ ਰੁਕਾਵਟ ਨਹੀਂ ਹੋਵੇਗੀ, ਸਭ ਕੁਝ ਮੇਰੇ ਹੱਥ ਵਿੱਚ ਹੋਵੇਗਾ।
ਬੋਰ ਚਾਰਨੇ ਬਾਕੀ ਉਚਾਰਾ ਕੀਜੈ ਤਿਆਰ ਤੁਰੰਗਨ ਚਾਰਾ।
ਹਲਕਾਰਾ ਆਇਆ ਸੀ ਚੱਲ ਕੇ ਫਿਰ ਉਹ ਬੋਲਿਆ, ਜਦੋਂ ਚਿੱਠੀ ਪੜ ਲਈ ਨਾ ਸੁਲੀ ਖਾਂ ਦੀ ਪ੍ਰਿਥੀ ਚੰਦ ਨੇ ਤੇ ਫਿਰ ਹਲਕਾਰਾ ਬੋਲਿਆ, ਕਹਿਣ ਲੱਗਾ ਬਾਬਾ ਜੀ ਬਸ ਹੁਣ ਤੁਹਾਡਾ ਮਿੱਤਰ ਆਇਆ ਸਮਝੋ ਫੌਜ ਦੇ ਸਮੇਤ, ਤੇ ਤੁਸੀਂ ਏਦਾਂ ਕਰੋ ਘੋੜਿਆਂ ਵਾਸਤੇ ਚਾਰਾ ਇਕੱਠਾ ਕਰਨਾ ਸ਼ੁਰੂ ਕਰ ਦੇ, ਕਿਉਂਕਿ ਉਹਦੇ ਨਾਲ ਸੈਂਕੜੇ ਘੋੜੇ ਹੋਣੇ ਨੇ ਤੇ ਘੋੜਿਆਂ ਵਾਸਤੇ ਚਾਰਾ ਚਾਹੀਦਾ, ਘਾਹ ਪੱਠਾ ਚਾਹੀਦਾ, ਦਾਣਾ ਪੱਠਾ ਚਾਹੀਦਾ,
ਉਹ ਤੁਸੀਂ ਹੁਣੇ ਇਕੱਠਾ
ਕਰਨਾ ਜਮ੍ਹਾਂ ਕਰਨਾ ਸ਼ੁਰੂ ਕਰ ਦਿਓ।
ਅਨਕ੍ਰਿਤ ਸੰਚੋ ਸਮਦਾਇਆ ਸੁਲੀ ਕਯੋ ਬੜੀ ਕਰ ਦਾਇਆ।
ਹਾਂ ਸੁਲੀ ਖਾਂ ਬੜੀ ਵੱਡੀ ਦਇਆ ਕਰਕੇ ਚੱਲ ਕੇ ਆ ਰਿਹਾ ਤੁਹਾਡੇ ਕੋਲ, ਉਹਦੇ ਵਾਸਤੇ ਅੰਨ ਚਾਹੀਦਾ ਹੈ, ਘ੍ਰਿਤ ਘਿਓ ਆਦਿਕ ਚਾਹੀਦਾ ਹੈ, ਹੋਰ ਅੰਨ ਸਾਜੋ ਸਮਾਜ ਜੋ ਜੋ ਕੁਝ ਵੀ ਚਾਹੀਦਾ ਹੈ ਉਹ ਸਾਰਾ ਕੁਝ ਇਕੱਠਾ ਕਰਨਾ ਸ਼ੁਰੂ ਕਰ ਦਿਓ, ਕਿਉਂਕਿ ਸੁਲੀ ਖਾਂ ਦੇ ਮਨ ਚ ਤੁਹਾਡੇ ਪ੍ਰਤੀ ਬੜੀ ਭਾਰੀ ਦਇਆ ਹੈ।
ਤੋਏ ਸਮੀਪ ਆਏ ਹੈ ਪੂਰਬ ਕਰੈ ਕਾਜ ਬਲ ਸਾਥੀ ਪੂਰਬ।
ਹੁਣ ਬਸ ਚੱਲ ਕੇ ਤੇਰੇ ਸਮੀਪ ਤੇਰੇ ਕੋਲ ਆਉਣ ਹੀ ਵਾਲਾ ਹੈ, ਆਉਣਾ ਹੀ ਚਾਹੁੰਦਾ ਹੈ, ਬਸ ਹੁਣ ਉਹਨੇ ਆਪਣੇ ਬਲ ਦੇ ਨਾਲ ਆ ਕੇ ਤੁਹਾਡਾ ਕੰਮ ਕਰ ਦੇਣਾ। ਕਹਿੰਦਾ ਮੈਂ ਆਉਂਦਿਆਂ ਸਾਰ ਪਹਿਲਾਂ ਬਾਬਾ ਪ੍ਰਿਥੀ ਚੰਦ ਜੀ ਦਾ ਜਿਹੜਾ ਅੜਿਆ ਹੋਇਆ ਕੰਮ ਹੈ ਉਹ ਆਪਣਾ ਪੂਰਾ ਜੋਰ ਤਾਣ ਲਾ ਕੇ ਪਹਿਲਾਂ ਉਹ ਕੰਮ ਕਰਾਂਗਾ।
ਕਾਗਜ਼ ਲਿਖਿਓ ਸੁਖੋ ਲੁਪਠਾਵਾ ਤਬ ਖਾਤਰ ਕਰਮ ਹੋਏ ਪਠਾਵਾ।
ਬਾਬਾ ਪ੍ਰਿਥੀ ਚੰਦ ਜੀ ਤੁਹਾਡੀ ਭੇਜੀ ਹੋਈ ਚਿੱਠੀ ਉਹਨੇ ਬੜੇ ਪਿਆਰ ਨਾਲ ਪੜ੍ਹੀ, ਉਹ ਚਿੱਠੀ ਉਹ ਕਾਗਜ਼ ਖੋਲ ਕੇ ਉਹਨੇ ਪੜ੍ਹਿਆ ਤੇ ਉਹਨੇ ਮੇਰੀ ਬੜੀ ਖਾਤਰ ਜਮ੍ਹਾਂ ਕੀਤੀ, ਮੇਰੀ ਬੜੀ ਤਸੱਲੀ ਕੀਤੀ ਹੈ ਤੇ ਮੈਨੂੰ ਸੱਦਾ ਘੱਲ ਕੇ ਆਪਣੇ ਕੋਲ ਬੁਲਾ ਕੇ ਸਾਰੀਆਂ ਗੱਲਾਂ ਕਹਿ ਕੇ ਤੁਹਾਡੇ ਕੋਲ ਭੇਜਿਆ ਹੈ।
ਆਇਓ ਹੀ ਜਾਨੋ ਨਿਜ ਤੀਰ ਨੈ ਅਟਕੈ ਜਿਮ ਛੁੱਟਿਓ ਤੀਰ।
ਹੁਣ ਤਾਂ ਸੁਲੀ ਖਾਂ ਆਇਆ ਸਮਝੋ ਤੁਹਾਡੇ ਕੋਲ, ਜਿਵੇਂ ਕਮਾਨ ਚੋਂ ਨਿਕਲਿਆ ਹੋਇਆ ਤੀਰ ਨੀ ਨਾ ਰੁਕਦਾ, ਏਦਾਂ ਹੁਣ ਸੁਲੀ ਖਾਂ ਵੀ ਰੁਕਣ ਵਾਲਾ ਨੀ, ਉਹ ਵੀ ਮਾਨੋ ਕਮਾਨ ਚੋਂ ਨਿਕਲ ਚੁੱਕਾ
ਤੇ ਹੁਣ ਉਹ
ਚੱਲ ਕੇ ਤੁਹਾਡੇ ਕੋਲ ਆਇਆ ਹੀ ਸਮਝੋ, ਆਇਆ ਹੀ ਜਾਣੋ।
ਤੇ ਨਿਜ ਸੈਨ ਸਕੇਲੇ
ਤੇਰੇ ਵਾਸਤੇ ਉਹਨੇ ਆਪਣੀ ਫੌਜ ਵੀ ਇਕੱਠੀ ਕਰ ਲਈ ਹੈ, ਉਹਨੇ ਆਪਣੀ ਫੌਜ ਇਕੱਠੀ ਕਰਕੇ
ਸ਼ਤਰੂ ਹੱਤਾ ਕਰੀ ਜਿਮ ਕੇਲੇ
ਕਹਿੰਦੇ ਏਦਾਂ ਮਾਰਨਾ ਚਾਹੁੰਦਾ ਕਿ ਤੁਹਾਡੇ ਸ਼ਤਰੂ ਨੂੰ ਦੁਸ਼ਮਣ ਨੂੰ ਜਿਵੇਂ ਕੇਲਿਆਂ ਦੇ ਦਰਖਤ ਨੂੰ ਹਾਥੀ ਜੜੋਂ ਪੁੱਟ ਕੇ ਸੁੱਟ ਦਿੰਦਾ ਹੈ ਏਦਾਂ ਤੁਹਾਡੇ ਦੁਸ਼ਮਣ ਨੂੰ ਮਾਰਨ ਵਾਸਤੇ ਉਹਨੇ ਫੌਜ ਇਕੱਠੀ ਕਰ ਲਈ ਹੈ
ਹਲਕਾਰੇ ਤੇ ਸੁਣ ਸਭ ਬਾਤ
ਇਹ ਸਾਰੀਆਂ ਗੱਲਾਂ ਬਾਬੇ ਪ੍ਰਿਥੀ ਚੰਦ ਨੇ ਉਸ ਹਲਕਾਰੇ ਦੇ ਕੋਲੋਂ ਸੁਣੀਆਂ ਜਿਹੜਾ ਹਲਕਾਰਾ ਦਿੱਲੀ ਤੋਂ ਚੱਲ ਕੇ ਆਇਆ ਹੈ
ਮਨੋਂ ਸਵੇਦ ਤਲ ਲਾਗੀ ਬਾਤ
ਤਾਂ ਖੁਸ਼ ਹੋਇਆ ਪ੍ਰਿਥੀਆ ਮਾਨੋ ਜਿਵੇਂ ਘੂਕ ਗਰਮੀ ਲੱਗਦੀ ਹੋਵੇ ਤੇ ਗਰਮੀ ਦੇ ਨਾਲ ਸਰੀਰ ਤੇ ਪਸੀਨਾ ਆਇਆ ਹੋਵੇ ਤੇ ਅਚਾਨਕ ਠੰਡੀ ਠੰਡੀ ਹਵਾ ਸਰੀਰ ਨੂੰ ਲੱਗੇ ਤੇ ਸੁੱਖ ਪੈਂਦਾ ਹੈ ਏਦਾਂ ਪ੍ਰਿਥੀ ਚੰਦ ਹਲਕਾਰੇ ਦੀਆਂ ਇਹ ਗੱਲਾਂ ਸੁਣ ਕੇ ਖੁਸ਼ ਹੋਇਆ ਪ੍ਰਸੰਨ ਹੋਇਆ ਮਾਨੋ ਪਸੀਨੇ ਵਾਲੇ ਸਰੀਰ ਤੇ ਠੰਡੀ ਹਵਾ ਲੱਗੀ ਹੋਵੇ
ਵੀ ਸਰਜਿਤ ਪਣ ਦੀਨ ਇਨਾਮ
ਇਹਨੇ 20 ਰੁਪਈਏ ਕੱਢੇ ਆਪਣੀ ਜੇਬ ਚੋਂ ਤੇ 20 ਰੁਪਈਏ ਕੱਢ ਕੇ ਉਸ ਹਲਕਾਰੇ ਨੂੰ ਇਨਾਮ ਦਿੱਤਾ ਕਹਿੰਦਾ ਸ਼ਾਬਾਸ਼ ਹੈ ਤੇਰੇ ਕਿ ਤੂੰ ਬੜੀ ਹਿੰਮਤ ਕਰਕੇ ਗਿਆ ਤੇ ਬੜੀ ਖੁਸ਼ ਦੀ ਖਬਰੀ ਲੈ ਕੇ ਆਇਆ ਖੁਸ਼ੀ ਦੀ ਖਬਰ ਲੈ ਕੇ ਆਇਆ ਤੇਰੇ ਤੇ ਮੈਂ ਬਲਿਹਾਰ ਆਹ 20 ਰੁਪਈਏ ਮੈਂ ਤੈਨੂੰ ਇਨਾਮ ਦਿੰਦਾ ਇਹ ਕਹਿ ਕੇ 20 ਰੁਪਈਏ ਇਨਾਮ ਉਸ ਹਲਕਾਰੇ ਨੂੰ ਦਿੱਤਾ
ਕਰੇ ਕਾਜ ਸੁਲਹੀ ਜਿਸ ਨਾਮ
ਮੇਰਾ ਕੰਮ ਹੁਣ ਕਰੇਗਾ ਜਿਹਦਾ ਨਾਂ ਸੁਲਹੀ ਖਾਂ ਹੈ ਉਹ ਆ ਕੇ ਮੇਰਾ ਇਹ ਕੰਮ ਕਰੇਗਾ ਜੋ ਬੜੇ ਚਿਰ ਦਾ ਅਟਕਿਆ ਹੋਇਆ ਹੈ
ਨਿਸ਼ਚੇ ਧਰੇ ਪ੍ਰਤੀਕਨ ਕਰੇ
ਹੁਣ ਆਪਣੇ ਮਨ ਚ ਨਿਸ਼ਚਾ ਧਾਰਨ ਕਰਕੇ ਬਾਬਾ ਪ੍ਰਿਥੀ ਚੰਦ ਉਡੀਕ ਕਰਨ ਲੱਗਾ ਕਿ ਸੁਲਹੀ ਖਾਂ ਹੁਣ ਕਿਹੜੀ ਘੜੀ ਚੱਲ ਕੇ ਆਵੇ ਕਿਹੜੇ ਦਿਨ ਚੱਲ ਕੇ ਆਵੇ
ਹੱਥੋਂ ਸ਼ੇਰ ਜਿਮ ਚਾਹੇ ਕਰੇ
ਕਹਿੰਦੇ ਏਦਾਂ ਖੁਸ਼ ਹੋ ਕੇ ਬੈਠਾ ਪ੍ਰਿਥੀ ਚੰਦ ਸੁਲਹੀ ਖਾਂ ਦੀ ਉਡੀਕ ਕਰਦਾ ਹੈ ਕਹਿੰਦੇ ਜਿਵੇਂ ਹਾਥੀ ਚਾਹੁੰਦਾ ਹੋਵੇ ਕਿ ਮੈਂ ਸ਼ੇਰ ਨੂੰ ਮਾਰਨਾ ਹੈ ਹੁਣ ਹਾਥੀ ਸ਼ੇਰ ਦਾ ਸ਼ਿਕਾਰ ਨਹੀਂ ਕਰ ਸਕਦਾ ਸ਼ੇਰ ਤੇ ਹਮਲਾ ਨਹੀਂ ਕਰ ਸਕਦਾ ਕਹਿੰਦੇ ਜਿਵੇਂ ਹਾਥੀ ਚਾਹੇ ਸ਼ੇਰ ਨੂੰ ਮਾਰਨ ਵਾਸਤੇ ਏਦਾਂ ਪ੍ਰਿਥੀ ਚੰਦ ਸੋਚ ਰਿਹਾ
ਸੰਚਨ ਲਗੇ ਤਿੰਨ ਅਰ ਅੰਨ
ਘੋੜਿਆਂ ਵਾਸਤੇ ਜੋ ਸੁਲਹੀ ਖਾਂ ਦੇ ਨਾਲ ਚੱਲ ਕੇ ਆਉਣੇ ਨੇ ਸੈਂਕੜੇ ਸਿਪਾਹੀ ਨੇ ਉਹਨਾਂ ਦੇ ਘੋੜੇ ਨੇ ਉਹਨਾਂ ਵਾਸਤੇ ਦਾਣਾ ਪੱਠਾ ਚਾਹੀਦਾ ਉਹ ਦਾਣਾ ਪੱਠਾ ਇਕੱਠਾ ਕਰਕੇ ਰੱਖਣ ਲੱਗਾ
ਸਮੀਪ ਗ੍ਰਾਮ ਜੇ ਅੰਨ
ਤੇੜੇ ਤੇੜੇ ਜਿਹੜੇ ਪਿੰਡ ਵਸਦੇ ਨੇ ਉਹਨਾਂ ਪਿੰਡਾਂ ਚੋਂ ਅੰਨ ਪਾਣੀ ਖਰੀਦਣਾ ਸ਼ੁਰੂ ਕਰ ਲਿਆ ਰਸਤਾ ਬਸਤਾ ਖਰੀਦਣੀਆਂ ਸ਼ੁਰੂ ਕਰ ਲਈਆਂ ਨੇ ਘਿਓ ਖੰਡ ਆਟਾ ਦਾਣਾ ਆਦਿਕ ਖਰੀਦਣਾ ਸ਼ੁਰੂ ਕਰ ਦਿੱਤਾ ਪ੍ਰਿਥੀ ਚੰਦ ਨੇ
ਕਿਉਂ ਪਈ ਸੁਲਹੀ ਜਬ ਦਿੱਲੀ ਮੋ ਗਾਜਾ ਪਰੋਂ ਰਿਪਨ ਜਿਮ ਗਿਰ ਪਰ ਗਾਜਾ
ਇੱਧਰ ਪ੍ਰਿਥੀ ਚੰਦ ਤਿਆਰੀਆਂ ਕਰ ਰਿਹਾ ਹੈ ਉਧਰ ਜਦੋਂ ਸੁਲਹੀ ਖਾਂ ਦਿੱਲੀ ਵਿੱਚ ਗੱਜਿਆ ਉਹਨੇ ਆਖਿਆ ਮੈਂ ਦੁਸ਼ਮਣ ਦੇ ਉੱਤੇ ਏਦਾਂ ਪਵਾਂਗਾ ਜਿਵੇਂ ਪਹਾੜਾਂ ਤੇ ਬਿਜਲੀ ਕੜਕ ਕੇ ਪੈਂਦੀ ਹੈ ਏਦਾਂ ਮੈਂ ਦੁਸ਼ਮਣ ਤੇ ਜਾ ਕੇ ਪਵਾਂਗਾ ਭਾਵ ਗੁਰੂ ਅਰਜਨ ਸਾਹਿਬ ਤੇ ਜਾ ਕੇ ਕੜਕਾਂਗਾ ਏਦਾਂ ਸੁਲਹੀ ਖਾਂ ਦਿੱਲੀ ਦੇ ਵਿੱਚ ਗੱਜਿਆ
ਸੰਗਤ ਮੈਂ ਬਿਰਤੰਤ ਵਿਸਤਾਰਾ
ਇਹ ਪ੍ਰਸੰਗ ਜਿਹੜੀ ਦਿੱਲੀ ਦੀ ਸੰਗਤ ਸੀ ਉਹਨਾਂ ਸਾਰਿਆਂ ਵਿੱਚ ਪਸਰਿਆ ਸਾਰੇ ਸਿੱਖਾਂ ਨੂੰ ਪਤਾ ਲੱਗਾ ਉਸ ਵਕਤ ਸਿੱਖਾਂ ਨੂੰ ਪਤਾ ਲੱਗਾ ਦਿੱਲੀ ਦੀ ਸੰਗਤ ਨੂੰ ਪਤਾ ਲੱਗਾ ਕਿ ਤੁਰਕ ਬੜੀ ਬੁਰੀ ਤਰ੍ਹਾਂ ਬੋਲਿਆ ਇਹਨੇ ਬੜੇ ਭੈੜੇ ਬੋਲ ਬੋਲੇ ਨੇ ਸੁਲਹੀ ਖਾਂ ਨੇ ਕਹਿੰਦਾ ਮੈਂ ਜਾ ਕੇ ਗੁਰੂ ਅਰਜਨ ਸਾਹਿਬ ਨੂੰ ਜਿਉਂਦਿਆਂ ਨੂੰ ਪਕੜ ਕੇ ਕੈਦੀ ਬਣਾ ਕੇ ਫਿਰ ਉਹਨਾਂ ਨੂੰ ਮਾਰ ਮੁਕਾਵਾਂਗਾ ਏਦਾਂ ਦੀਆਂ ਗੱਲਾਂ ਸੁਲਹੀ ਖਾਂ ਨੇ ਕੀਤੀਆਂ ਤੇ ਹੁਣ ਤਿਆਰੀ ਕਰ ਰਿਹਾ ਗੁਰੂ ਸਾਹਿਬ ਤੇ ਹਮਲਾ ਕਰਨ ਵਾਸਤੇ ਇਹ ਖਬਰ ਜਦੋਂ ਦਿੱਲੀ ਦੀ ਸਾਰੀ ਸੰਗਤ ਨੂੰ ਪਤਾ ਲੱਗੀ
ਮਿਲ ਕਰ ਸਭਨ ਲਿਖੀ ਅਰਦਾਸ
ਉਸ ਵਕਤ ਦਿੱਲੀ ਦੀ ਸਾਰੀ ਸੰਗਤ ਨੇ ਮਿਲ ਕੇ ਇਕੱਠਿਆਂ ਹੋ ਕੇ ਗੁਰੂ ਅਰਜਨ ਸਾਹਿਬ ਜੀ ਨੂੰ ਸੁਨੇਹਾ ਦੇਣ ਵਾਸਤੇ ਖਬਰ ਦੇਣ ਵਾਸਤੇ ਇੱਕ ਚਿੱਠੀ ਲਿਖੀ ਹੈ
ਮਸਤਕ ਟੇਕਿਓ ਜੇ ਗਨ ਦਾਸ
ਔਰ ਉਸ ਚਿੱਠੀ ਵਿੱਚ ਸਭ ਤੋਂ ਪਹਿਲਾਂ ਮਹਾਰਾਜ ਗੁਰੂ ਅਰਜਨ ਸਾਹਿਬ ਦੇ ਚਰਨਾਂ 'ਚ ਮੱਥਾ ਟੇਕਿਆ ਨਮਸਕਾਰ ਕੀਤੀ ਹੈ ਦਿੱਲੀ ਦੀ ਸੰਗਤ ਨੇ ਸਿੱਖਾਂ ਨੇ ਮਹਾਰਾਜ ਆਪ ਜੀ ਦੇ ਪਾਵਨ ਪਵਿੱਤਰ ਚਰਨਾਂ ਤੇ ਸਾਡੀ ਨਮਸਕਾਰ ਹੈ ਵੰਦਨਾ ਹੈ
ਪ੍ਰਿਥੀਏ ਕੇ ਪ੍ਰੇਰਿਤ ਸੁਲੇ
ਕਹਿਣ ਲੱਗੇ ਚਿੱਠੀ 'ਚ ਲਿਖ ਕੇ ਕਿ ਹੇ ਸਤਿਗੁਰੂ ਜੀ ਬਾਬੇ ਪ੍ਰਿਥੀ ਚੰਦ ਦੀ ਪ੍ਰੇਰਨਾ ਕਰਕੇ ਦਿੱਲੀ ਦੇ ਵਿੱਚ ਬਾਬੇ ਪ੍ਰਿਥੀ ਚੰਦ ਦਾ ਮਿੱਤਰ ਹੈ ਬਾਦਸ਼ਾਹ ਦਾ ਨਵਾਬ ਦਾ ਬਾਦਸ਼ਾਹ ਦਾ ਇੱਕ ਵੱਡਾ ਸਿਪਾਹੀ ਸਲਾਰ ਅਹਿਲਕਾਰ ਹੈ ਸੁਲਹੀ ਖਾਂ ਪ੍ਰਿਥੀ ਚੰਦ ਦਾ ਪ੍ਰੇਰਿਆ ਹੋਇਆ ਸੁਲਹੀ ਖਾਂ
ਜਿਮ ਬੋਲਿਓ ਹਮਨੇ ਸੁਧ ਲਹੇ
ਮਹਾਰਾਜ ਜਿਵੇਂ ਉਹ ਬੋਲਿਆ ਉਹ ਸਾਰੀ ਖਬਰ ਸਾਨੂੰ ਮਿਲੀ ਹੈ। ਸੁਲੇਖਾ ਜੋ ਜੋ ਕੁਝ ਬੋਲਿਆ, ਜੋ ਜੋ ਕੁਝ ਉਹਨੇ ਆਖਿਆ ਹੈ, ਉਹ ਕੱਲੀ ਕੱਲੀ ਖਬਰ ਸਾਨੂੰ ਪ੍ਰਾਪਤ ਹੋਈ ਹੈ।
ਕੇ ਚਿੱਤ ਬਾਸੁਰ ਮੈਂ ਇਸ ਦੇਸ਼,
ਸੁਲੇਖਾ ਬੋਲਿਆ ਕਿ ਕੁਝ ਦਿਨਾਂ ਵਿੱਚ ਮੈਂ ਮਾਝੇ ਦੇ ਇਲਾਕੇ ਵਿੱਚ, ਮਾਝੇ ਦੇ ਦੇਸ਼ ਵਿੱਚ ਜਾਵਾਂਗਾ ਔਰ ਉੱਥੇ ਜਾ ਕੇ ਗੁਰੂ ਸਾਹਿਬ ਜੀ ਨੂੰ ਆ ਕੇ ਪਕੜਾਵਾਂਗਾ, ਆਗਿਆ ਕਰਕੇ ਹੁਕਮ ਕਰਕੇ ਉਹਨਾਂ ਨੂੰ ਬੰਦੀ ਬਣਾਵਾਂਗਾ।
ਰਾਵਰ ਯਤਨ ਕਰੋ ਜਿਵ ਬਨ ਹੈ।
ਸੱਚੇ ਪਾਤਸ਼ਾਹ ਜੀ, ਸਾਨੂੰ ਇਹ ਖਬਰ ਮਿਲੀ ਹੈ ਤੇ ਸਾਡਾ ਫਰਜ਼ ਬਣਦਾ ਸੀ ਅਸੀਂ ਆਪ ਜੀ ਤੱਕ ਇਹ ਖਬਰ ਪਹੁੰਚਦੀ ਕਰੀਏ। ਇਸ ਕਰਕੇ ਮਹਾਰਾਜ ਅਸੀਂ ਇਹ ਸਾਰੀ ਖਬਰ ਆਪ ਜੀ ਨੂੰ ਚਿੱਠੀ ਰਾਹੀਂ ਲਿਖ ਕੇ ਭੇਜ ਰਹੇ ਹਾਂ। ਆਪ ਜੀ ਕਿਰਪਾ ਕਰਕੇ ਹੁਣ ਕੋਈ ਐਸਾ ਉਪਾਅ ਕਰੋ ਜਿਹਦੇ ਤੋਂ ਇਸ ਸੁਲੇਖਾ ਤੋਂ ਬਚਿਆ ਜਾ ਸਕੇ।
ਕਹਿ ਪੁਰ ਛੋਰ ਬਸੋ ਜਿਤ ਬਨ।
ਮਹਾਰਾਜ ਜੀ, ਜਾਂ ਤਾਂ ਏਦਾਂ ਕਰੋ ਕਿ ਇਹ ਨਗਰ ਹੀ ਛੱਡ ਦਿਓ, ਕਿਉਂਕਿ ਸੰਗਤਾਂ ਨੇ ਸਿੱਖਾਂ ਦੇ ਮਨਾਂ ਚ ਡਰ ਸੀ। ਸੁਲੇਖਾ ਬੜਾ ਕਰੋਪੀ, ਸੁਲੇਖਾ ਬੜਾ ਕਰੂਰ ਸੁਭਾਅ ਵਾਲਾ ਸੀ। ਇਸ ਕਰਕੇ ਗੁਰਸਿੱਖਾਂ ਦੇ ਮਨਾਂ ਚ ਡਰ ਵੀ ਸੀ, ਭੈ ਵੀ ਸੀ, ਪਤਾ ਨੀ ਇਹ ਕੀ ਕਰੇਗਾ ਜਾ ਕੇ। ਇਸ ਕਰਕੇ ਸਿੱਖਾਂ ਨੇ ਵੀ ਲਿਖਿਆ, ਮਹਾਰਾਜ ਜੀ ਜਾਂ ਆਪ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਨਗਰ ਛੱਡ ਕੇ ਕਿਤੇ ਜੰਗਲ ਦੇ ਇਲਾਕੇ ਚ ਚਲੇ ਜਾਓ ਜਿੱਥੇ ਸੁਲੀ ਖਾਂ ਦੀ ਪਹੁੰਚ ਜਾਂ ਗਮਤਾ ਨਾ ਹੋ ਸਕੇ।
ਕਹਿ ਮਿਲ ਜਾਓ ਸਾਥ ਬੜ ਭਰਾਤਾ,
ਜਾਂ ਫਿਰ ਆਪਣੇ ਵੱਡੇ ਭਰਾ ਬਾਬੇ ਪ੍ਰਿਥੀ ਚੰਦ ਨਾਲ ਸੁਲਾ ਕਰ ਲਓ, ਆਪਣੇ ਵੱਡੇ ਭਰਾ ਬਾਬੇ ਪ੍ਰਿਥੀ ਚੰਦ ਨਾਲ ਸੰਧੀ ਕਰ ਲਵੋ, ਉਹਦੇ ਨਾਲ ਮੁਲਾਕਾਤ ਕਰ ਲਵੋ।
ਲਿਖਿਓ ਜੋ ਹਮ ਯਾ ਮੈਂ ਭ੍ਰਾਂਤਾ,
ਜਿਹੜੀ ਗੱਲ ਅਸੀਂ ਚਿੱਠੀ ਚ ਲਿਖ ਕੇ ਭੇਜੀ ਹੈ ਇਹਦੇ ਚ ਕੋਈ ਦੋ ਰਾਏ ਨਹੀਂ। ਇਸੇ ਤਰ੍ਹਾਂ ਹੀ ਜੋ ਕੁਝ ਹੋਇਆ ਇੱਥੇ ਦਿੱਲੀ ਚ, ਇਹਦੇ ਚ ਕੋਈ ਭਰਮ ਨਹੀਂ ਹੈ, ਕੋਈ ਭ੍ਰਾਂਤੀ ਨਹੀਂ ਹੈ। ਸੁਲੀ ਖਾਂ ਨੇ ਵਾਕਈ ਇਹੋ ਜਿਹੇ ਬੋਲ ਬੋਲੇ ਨੇ ਔਰ ਆਪ ਜੀ ਤੇ ਚੜ ਕੇ ਆਉਣ ਲੱਗਾ।
ਜਹਾਂਗੀਰ ਤੇ ਕਰੇ ਬਹਾਨਾ, ਚਾਹੇ ਤੁਮਾਰੇ ਪ੍ਰਾਨ ਨਹਾਨਾ।
ਬਾਦਸ਼ਾਹ ਜਹਾਂਗੀਰ ਦੇ ਕੋਲ ਜਿਵੇਂ ਕਿਵੇਂ ਬਹਾਨਾ ਲਾ ਕੇ ਉਹ ਤੁਹਾਡੇ ਵੱਲ ਆਉਣ ਦੀ ਤਿਆਰੀ ਕਰ ਰਿਹਾ ਹੈ ਔਰ ਤੁਹਾਡੇ ਵੱਲ ਆ ਕੇ ਤੁਹਾਡੇ ਪ੍ਰਾਣ ਘਾਤ ਕਰਨਾ ਚਾਹੁੰਦਾ ਹੈ, ਤੁਹਾਡੇ ਪ੍ਰਾਣਾਂ ਦਾ ਅੰਤ ਕਰਨਾ ਚਾਹੁੰਦਾ ਹੈ।
ਇਮ ਸੰਗਤ ਲਿਖ ਪਾਤੀ ਪੱਠੇ,
ਇਹਦਾ ਸੰਗਤ ਨੇ ਚਿੱਠੀ ਲਿਖ ਕੇ ਦਿੱਲੀ ਤੋਂ ਧੰਨ ਗੁਰੂ ਅਰਜਨ ਸਾਹਿਬ ਪੰਜਵੇਂ ਪਾਤਸ਼ਾਹ ਜੀ ਮਹਾਰਾਜ ਜੀ ਵੱਲ ਭੇਜੀ ਹੈ।
ਡਿੱਗ ਪਹੁੰਚੀ ਖੋਲਤ ਪੱਠੇ,
ਚਿੱਠੀ ਸਤਿਗੁਰਾਂ ਦੇ ਚਰਣਾਂ ਚ ਪਹੁੰਚੀ ਸ੍ਰੀ ਅੰਮ੍ਰਿਤਸਰ ਸਾਹਿਬ। ਮਹਾਰਾਜ ਗਰੀਬ ਨਵਾਜ ਪਾਤਸ਼ਾਹ ਜੀ ਨੇ ਚਿੱਠੀ ਖੋਲ ਕੇ ਪੜ੍ਹੀ ਹੈ।
ਉੱਤੇ ਮਸੰਦ ਕਿਤਕ ਗੁਰ ਤੀਰ,
ਜਦੋਂ ਚਿੱਠੀ ਪੜ੍ਹੀ ਗਈ ਸਤਿਗੁਰਾਂ ਦੇ ਕੋਲ ਤੇ ਲਾਗੇ ਕੁਝ ਗੁਰੂ ਘਰ ਦੇ ਮਸੰਦ ਬੈਠੇ ਸਨ।
ਸੁਣਤ ਬਾਤ ਜਨ ਲਾਗੇ ਉਹ ਤੀਰ,
ਕਹਿੰਦੇ ਜਦੋਂ ਉਹਨਾਂ ਮਸੰਦਾਂ ਨੇ ਸੁਣਿਆ ਕਿ ਦਿੱਲੀ ਤੋਂ ਸੁਲੇਖਾ ਚੜ ਕੇ ਆ ਰਿਹਾ ਗੁਰੂ ਸਾਹਿਬ ਨੂੰ ਮਾਰਨ ਵਾਸਤੇ, ਇਹ ਗੱਲ ਸੁਣਦਿਆਂ ਮਸੰਦਾਂ ਦੇ ਕਲੇਜੇ ਚ ਮਾਨੋ ਤੀਰ ਵੱਜਾ ਹੋਵੇ, ਏਦਾਂ ਦੁੱਖ ਹੋਇਆ।
ਸਤਿਗੁਰ ਪੱਠ ਰਹਿ ਗਏ ਅਰਗਾਈ,
ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਕੁਝ ਨਹੀਂ ਬੋਲੇ। ਮਹਾਰਾਜ ਜੀ ਚਿੱਠੀ ਪੜ੍ਹ ਕੇ ਚੁੱਪ ਕਰਕੇ ਬੈਠ ਗਏ।
ਉੱਤੇ ਸਮੀਪ ਗਿਰਾ ਸਭ ਗਾਈ,
ਪਰ ਜਿਹੜੇ ਲਾਗੇ ਮਸੰਦ ਆਦਿਕ ਬੈਠੇ ਸੀ ਜਾਂ ਕੁਝ ਸਿੱਖ ਬੈਠੇ ਸਨ ਉਹ ਬੋਲੇ ਮਹਾਰਾਜ ਗੁਰੂ ਅਰਜਨ ਸਾਹਿਬ ਪੰਜਵੇਂ ਪਾਤਸ਼ਾਹ ਜੀ ਨੂੰ ਕਹਿਣ ਲੱਗੇ,
ਬੜੋ ਕਸੂਤ ਬਨੈ ਇਮ ਹੋਏ, ਬੈਰੀ ਕਰੈ ਅਨ ਕਰ
ਲੱਗੇ। ਸਿੱਖ ਮਹਾਰਾਜ ਜੀ ਬੜਾ ਕਸੂਤ ਕੰਮ ਆਣ ਬਣਿਆ, ਇਹ ਬੜਾ ਹੁਣ ਅਚਨਚੇਤ ਇਹੋ ਜਿਹਾ ਭਿਆਨਕ ਕੰਮ ਆਣ ਬਣਿਆ ਕਿ ਹੁਣ ਦੁਸ਼ਮਣ ਆ ਕੇ ਤੁਹਾਡੇ ਕੋਲ ਢੋਈ ਕਰਨਾ ਚਾਹੁੰਦਾ ਹੈ, ਦੁਸ਼ਮਣ ਤੁਹਾਡੇ ਕੋਲ ਆ ਕੇ ਪਹੁੰਚਣਾ ਚਾਹੁੰਦਾ ਹੈ।
ਬਿਨਾ ਉਪਾਏ ਨ ਮਿਤ ਹੈ ਵਿਆਦੇ,
ਅੱਛਾ ਜੀ ਇਹ ਜਿਹੜੀ ਵਿਆਦੀ ਆਪ ਜੀ ਦੇ ਜਾਂ ਸਾਡੇ ਘਰ ਦੇ ਵਿੱਚ ਗੁਰੂ ਘਰ ਵਿੱਚ ਗਲ ਆ ਕੇ ਪੈ ਰਹੀ ਹੈ, ਇਹ ਬਿਨਾਂ ਕਿਸੇ ਕੀਤੇ ਉਪਾਅ ਤੋਂ ਬਿਨਾਂ ਇਹ ਵਿਆਧੀ ਨਹੀਂ ਟਲਣੀ, ਇਸ ਵਿਆਧੀ ਨੂੰ ਟਾਲਣ ਵਾਸਤੇ ਆਪਾਂ ਨੂੰ ਕੋਈ ਨਾ ਕੋਈ ਉਪਾਅ ਕਰਨਾ ਪਵੇਗਾ।
ਹੋਏ ਅਸਾਧ ਵੀ ਲੈ ਸਾਡੇ,
ਮਹਾਰਾਜ ਜੀ ਜੇ ਅਸਾਧ ਕੰਮ ਵੀ ਹੋਵੇ ਨਾ ਜਿਹੜਾ ਨਾ ਸਿੱਧ ਹੁੰਦਾ ਹੋਵੇ ਉਹਦੇ ਤੋਂ ਪਹਿਲਾਂ ਸਿਆਣੇ ਬੰਦੇ ਉਪਾਅ ਕਰ ਲੈਂਦੇ ਨੇ, ਤੇ ਜੇ ਉਪਾਅ ਕਰ ਲਵੀਏ ਕੋਈ ਨਾ ਕੋਈ ਯੁਗਤੀ ਅਪਣਾ ਲਈਏ ਤੇ ਉਪਾਅ ਕਰਕੇ ਅਸਾਧ ਕੰਮ ਵੀ ਸਾਧਿਆ ਜਾ ਸਕਦਾ ਹੈ।
ਚੰਗੋ ਸੁਲੀ ਸ਼ਾ ਅਗਾਰੀ ਵਧੇ ਵਧੇ ਆਪਣੇ ਅਹੰਕਾਰੇ।
ਮਹਾਰਾਜ ਜੀ ਉਧਰ ਚੰਦੂ ਵੀ ਆਪ ਜੀ ਦਾ ਵਿਰੋਧੀ ਬਣਿਆ ਹੋਇਆ, ਸੁਲੀ ਖਾਂ ਵਿਰੋਧੀ ਪਹਿਲਾਂ ਹੀ ਬਣਿਆ ਪ੍ਰਿਥੀ ਚੰਦ ਦੇ ਮਿਲਣ ਕਰਕੇ, ਉਹ ਬਾਦਸ਼ਾਹ ਦੇ ਕੋਲ ਨੇ ਤੇ ਬੜੇ ਆਫਰੇ ਹੋਏ ਨੇ ਹੰਕਾਰ ਦੇ ਨਾਲ।
300 ਮਿਲੋ ਪ੍ਰੀਤ ਉੱਪ ਜਾਏ, ਬੈਰ ਜੋ ਵਧਿਓ ਸ਼ਾਂਤ ਹੋਏ ਜਾਏ।
ਮਹਾਰਾਜ ਜੀ ਆਪ ਜੀ ਕਿਰਪਾ ਕਰਕੇ ਇਹਨਾਂ ਨਾਲ ਮੇਲ ਮਿਲਾਪ ਕਰੋ, ਕਿਸੇ ਤਰੀਕੇ ਨਾਲ ਸੁਲੀ ਖਾਂ ਨਾਲ ਜਾਂ ਬਾਦਸ਼ਾਹ ਦੇ ਨਾਲ ਮੇਲ ਮਿਲਾਪ ਕਰੋਗੇ ਤਾਂ ਇਹ ਵੈਰ ਸ਼ਾਂਤ ਹੋਵੇਗਾ। ਜਿਹੜਾ ਇਹ ਵਿਰੋਧ ਵਧਿਆ ਹੋਇਆ ਇਹ ਤਦੇ ਸ਼ਾਂਤ ਹੋਵੇਗਾ ਜੇ ਮਹਾਰਾਜ ਜੀ ਤੁਸੀਂ ਕਿਸੇ ਨਾਲ ਮੇਲ ਮਿਲਾਪ ਕਰੋਗੇ।
ਤਲੀ ਜੈ ਆਪ ਵਿਚਾਰੇ,
ਨਹੀਂ ਤਾਂ ਮਹਾਰਾਜ ਸੱਚੀ ਪਾਤਸ਼ਾਹ ਜੀ ਤੁਸੀਂ ਇਸ ਗੱਲ ਦੀ ਆਪ ਆਪਣੇ ਹਿਰਦੇ ਚ ਵਿਚਾਰ ਕਰਕੇ ਵੇਖ ਲਓ।
ਮਿਲ ਮਿਲ ਕਰੇ ਛਾਉ ਟਿਗ ਚਾਰੇ,
ਇਹ ਚੰਦੂ ਵਰਗੇ ਜਿੰਨੇ ਸੁਲੀ ਖਾਂ ਵਰਗੇ ਨੇ ਇਹ ਮਿਲ ਮਿਲ ਕੇ ਇਕੱਠੇ ਹੋ ਕੇ ਬਾਦਸ਼ਾਹ ਕੋਲ ਤੁਹਾਡੇ ਖਿਲਾਫ਼ ਚੁਗਲੀਆਂ ਕਰਦੇ ਨੇ। ਤੇ ਮਹਾਰਾਜ ਜੀ ਆਪਾਂ ਨੂੰ ਵੀ ਬਾਦਸ਼ਾਹ ਤੱਕ ਪਹੁੰਚ ਕਰਨੀ ਚਾਹੀਦੀ ਹੈ, ਬਾਦਸ਼ਾਹ ਨੂੰ ਜਾ ਕੇ ਮਿਲ ਕੇ ਉਹਨੂੰ ਸਾਰੀ ਗੱਲ ਦੱਸਣੀ ਚਾਹੀਦੀ ਹੈ। ਮਹਾਰਾਜ ਜੀ ਆਪਾਂ ਨਹੀਂ ਮਿਲਦੇ ਤੇ ਆਹ ਜਿਹੜੇ ਚੁਗਲਖੋਰ ਨੇ ਸ਼ਾਹ ਨੂੰ ਮਿਲ ਕੇ ਚੁਗਲੀਆਂ ਕਰਦੇ ਹਨ।
ਕਿਉਂ ਕਿਉਂ ਕਰੇ ਰਿਸਾਲਾ ਸ਼ਾਹੂ,
ਕਿਵੇਂ ਕਿਵੇਂ ਕਰਕੇ ਇਹਨਾਂ ਨੇ ਬਾਦਸ਼ਾਹ ਨੂੰ ਤੁਹਾਡੇ ਤੇ ਗੁੱਸੇ ਕਰ ਦੇਣਾ, ਬਾਦਸ਼ਾਹ ਦੇ ਮਨ ਚ ਤੁਹਾਡੇ ਪ੍ਰਤੀ ਦੁਵੇਸ਼ ਪੈਦਾ ਕਰ ਦੇਣੀ ਹੈ।
ਵਿਗੜਨ ਹਿੱਤ ਪਹੁੰਚਿਆ ਤੁਮ ਪਾਓ,
ਇਹ ਵਿਗੜਨ ਵਾਸਤੇ ਹੋ ਸਕਦਾ ਬਾਦਸ਼ਾਹ ਵੀ ਤੁਹਾਡੇ ਤੱਕ ਪਹੁੰਚ ਕਰੇ, ਉਹ ਵੀ ਆਪਣੇ ਸਿਪਾਹੀ ਸਲਾਰ ਸਿਪਾਹੀਆਂ ਨੂੰ ਤੁਹਾਡੇ ਤੱਕ ਭੇਜਣਾ ਕਰੇ।
ਸੁਣ ਮਸੰਦ ਕੰਮ ਦਿਲ ਕੀ ਬਾਨੀ,
ਜਦੋਂ ਇਹਨਾਂ ਕੰਮ ਦਿਲਿਆ ਮਸੰਦਾਂ ਦੀ ਗੱਲ ਗੁਰੂ ਅਰਜਨ ਸਾਹਿਬ ਜੀ ਨੇ ਸੁਣੀ,
ਕੀਨ ਮੌਨ ਗੁਰ ਕੱਚੂ ਨਾ ਬਖਾਨੇ,
ਚੁੱਪ ਕਰਕੇ ਬੈਠੇ ਰਹੇ। ਮਹਾਰਾਜ ਜੀ ਕੁਝ ਨਹੀਂ ਬੋਲੇ, ਮਸੰਦ ਕੰਮ ਦਿਲੇ ਸਨ, ਇਕਦਮ ਡਰ ਗਏ ਘਬਰਾ ਗਏ ਵੀ ਕੀ ਹੋਵੇਗਾ ਕੀ ਬਣੇਗਾ। ਗੁਰੂ ਅਰਜਨ ਸਾਹਿਬ ਜੀ ਤਾਂ ਜਾਣੀ ਜਾਣ ਜਾਣਦੇ ਹੀ ਸਨ ਆਉਣ ਵਾਲੇ ਸਮੇਂ ਚ ਕੀ ਹੋਣੀ ਵਰਤਣੀ ਹੈ, ਇਸ ਕਰਕੇ ਸਤਿਗੁਰੂ ਜੀ ਨੇ ਕੁਝ ਬੋਲੇ, ਮਹਾਰਾਜ ਜੀ ਚੁੱਪ ਹੀ ਬੈਠੇ ਰਹੇ।
ਪੁੰਨੋ ਕਹੋ ਸ਼੍ਰੀ ਗੁਰੂ ਸੁਣੀ ਜੈ, ਤੁਰਕ ਰਾਜ ਬਦ ਬਲੀ ਲਖੀ ਜੈ।
ਸਤਿਗੁਰੂ ਜੀ ਕੁਝ ਨੀ ਬੋਲੇ ਤੇ ਫੇਰ ਇਹ ਮਸੰਦ ਬੋਲੇ, ਸਤਿਗੁਰਾਂ ਨੂੰ ਫੇਰ ਕਹਿਣ ਲੱਗੇ, ਸਤਿਗੁਰੂ ਜੀ ਤੁਸੀਂ ਕੁਝ ਬੋਲ ਨੀ ਰਹੇ, ਤੁਰਕਾਂ ਦਾ ਰਾਜ ਬੜਾ ਬਲੀ ਹੈ, ਤੁਰਕਾਂ ਦਾ ਰਾਜ ਇਸ ਵੇਲੇ ਹਿੰਦੁਸਤਾਨ ਦੇ ਵਿੱਚ ਤੁਰਕਾਂ ਦਾ ਬੋਲਬਾਲਾ, ਉਹਨਾਂ ਦਾ ਸਿੱਕਾ ਚੱਲਦਾ, ਉਹਨਾਂ ਦਾ ਬਾਦਸ਼ਾਹ ਹਿੰਦੁਸਤਾਨ ਚ ਰਾਜ ਕਰਦਾ, ਉਹ ਬੜੇ ਬਲੀ ਹਨ।
ਹਿੰਦਨ ਕੋ ਮਤ ਮਾਨੋ ਬੈਰਾ,
ਮਹਾਰਾਜ ਜੀ ਉਹ ਜਿਹੜਾ ਬਾਦਸ਼ਾਹ ਹੈ ਉਹ ਕਿਸੇ ਹੋਰ ਧਰਮ ਦੇ ਲੋਕਾਂ ਦੀ ਗੱਲ ਹੀ ਨਹੀਂ ਮੰਨਦਾ, ਕਿਉਂਕਿ ਮੁਸਲਮਾਨ ਬਾਦਸ਼ਾਹ ਉਹ ਪੱਖਵਾਦੀ ਹੈ, ਪਕਸ਼ਪਾਤੀ ਹੈ, ਇਸ ਕਰਕੇ ਮੁਸਲਮਾਨਾਂ ਦਾ ਹੀ ਪੱਖ ਕਰਦਾ ਹੈ, ਉਹ ਕਿਸੇ ਹਿੰਦੂ ਦਾ ਕਿਸੇ ਸਿੱਖ ਦਾ ਜਾਂ ਕਿਸੇ ਹੋਰ ਧਰਮ ਦੇ ਲੋਕਾਂ ਦਾ ਕਿਹਾ ਨਹੀਂ ਮੰਨਦਾ, ਉਹਨਾਂ ਦੀ ਗੱਲ ਨਹੀਂ ਮੰਨਦਾ।
ਹੁਣ ਸੁਲਹੀ ਪਾਪੀ ਬਡਕੂਰਾ,
ਮਹਾਰਾਜ ਜੀ ਸੁਲੀ ਖਾਂ ਬੜਾ ਪਾਪੀ ਹੈ, ਉਹ ਆਪ ਜੀ ਦੇ ਨਾਲ ਆਪਣੇ ਮਨ ਚ ਬੜਾ ਭਾਰੀ ਵੈਰ ਰੱਖਦਾ।
ਆਗੇ ਆਏ ਜਿਨਾ ਉਹ ਜੋਰ,
ਕਿਉਂਕਿ ਸੁਲੀ ਖਾਂ ਪਹਿਲਾਂ ਵੀ ਚੜ ਕੇ ਆ ਚੁੱਕਾ, ਉਹਨੇ ਅੱਗੇ ਵੀ ਆ ਕੇ ਆਪਣਾ ਜੋਰ ਵਿਖਾਇਆ ਸੀ, ਆਪਣਾ ਤਾਣ ਵਿਖਾਇਆ ਸੀ, ਤਾਕਤ ਵਿਖਾਈ ਸੀ।
ਨਿਕਸੇ ਆਪ ਵਡਾਲੀ ਓਰ,
ਉਸ ਸਮੇਂ ਆਪ ਜੀ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਨਗਰ ਛੱਡ ਕੇ ਵਡਾਲੀ ਚ ਚਰਨ ਪਾਏ ਸਨ, ਸੁਲੀ ਖਾਂ ਪਹਿਲਾਂ ਵੀ ਚੜ ਕੇ ਆਇਆ ਸੀ, ਪਰ ਸਤਿਗੁਰੂ ਜੀ ਨੇ ਤਾਂ ਬਾਬਾ ਬੁੱਢਾ ਸਾਹਿਬ ਦੇ ਬਚਨ ਪੂਰੇ ਕੀਤੇ ਸਨ। ਇਹਦੇ ਤੋਂ ਇਹ ਮਸੰਦ ਅਣਜਾਣ ਨੇ ਕਿ ਗੁਰੂ ਸਾਹਿਬ ਜੀ ਦੀ ਅੰਦਰਲੀ ਰਮਜ ਕੀ ਸੀ, ਖੇਡ ਕੀ ਸੀ। ਸਤਿਗੁਰੂ ਜੀ ਕਿਸੇ ਦੇ ਡਰ ਤੋਂ ਜਾਂ ਭੈ ਤੋਂ ਭੈ ਭੀਤ ਹੋ ਕੇ ਨਹੀਂ ਸਨ ਗਏ, ਮਹਾਰਾਜ ਜੀ ਨੇ ਤੇ ਆਪਣੇ ਸਿੱਖ ਦਾ ਬਚਨ ਪੂਰਾ ਕਰਨਾ ਸੀ। ਤੋ ਉਹ ਇਹ ਮਸੰਦ ਕਹਿੰਦੇ ਜੀ ਜਦੋਂ ਸੁਲੀ ਖਾਂ ਆਇਆ ਸੀ ਪਹਿਲਾਂ ਚੜ ਕੇ, ਉਦੋਂ ਵੀ ਆਪ ਜੀ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਨਗਰ ਛੱਡਿਆ ਸੀ, ਉਰੇ ਨਗਰ ਛੱਡ ਕੇ ਵਡਾਲੀ ਪਿੰਡ ਵਡਾਲੀ ਗ੍ਰਾਮ ਜਾ ਕੇ ਰਹੇ ਸੀ।
ਅਮਰੋ ਕੈਨੋ ਹੀ ਬਨ ਆਵੇ, ਕਰੋ ਆਪ ਜੈਸੇ ਮਨ ਭਾਵੇ।
ਅਸੀਂ ਤਾਂ ਸਿਰਫ ਆਪ ਜੀ ਨੂੰ ਕਹਿ ਹੀ ਸਕਦੇ ਹਾਂ, ਸਾਡਾ ਕਿਹੜਾ ਕੋਈ ਜ਼ੋਰ ਹੈ ਤਾਣ ਹੈ, ਅੱਗੇ ਮਰਜ਼ੀ ਤੁਸੀਂ ਆਪਣੀ ਕਰਨੀ ਹੈ, ਜਿਵੇਂ ਤੁਹਾਡੇ ਮਨ ਨੂੰ ਚੰਗਾ ਲੱਗੇ, ਜਿਵੇਂ ਤੁਹਾਡੇ ਮਨ ਨੂੰ ਭਾਵੇ, ਸਤਿਗੁਰੂ ਜੀ ਆਪ ਜੀ ਉਸੇ ਤਰ੍ਹਾਂ ਕਰੋ, ਸਾਡਾ ਤਾਂ ਕਹਿਣਾ ਫਰਜ਼ ਹੈ।
ਤੁਮ ਸੁਖ ਤੇ ਸੁਖ ਸਦਾ ਹਮਾਰੇ,
ਤੁਹਾਡੇ ਸੁਖ ਕਰਕੇ ਅਸੀਂ ਸੁਖੀ ਹਾਂ।
ਹੁਣ ਸ਼ੁਭ ਅਸ਼ੁਭ ਕੀ ਨੇ ਉਚਾਰੇ,
ਸ਼ੁਭ ਹੋਵੇ ਤੇ ਭਾਵੇਂ ਅਸ਼ੁਭ ਹੋਵੇ, महाराज जी सब कुछ साढ़े तो थोड़े नाल ही शुभ शुभ कर्म जुड़े हुए ने।
तूषण करन समय अब नाए, पूर्व जतन सकल बन जाए।
महाराज जी हुण चुप कीतिया गल नहीं बननी, जे चुप करके बैठे रहिए इदां दी गल नहीं बननी। जदों इदां दी कोई समस्या बनदी आ उहदे वास्ते उपाय कर लैणा चाहीदा पहलां ही। जदों पहला उपाय कर लईए ते वड्डी तों वड्डी समस्या नाल निजिठिया जा सकदा है। पहला उपाय कीता होवे ते वड्डी तों वड्डी समस्या दा सामना कीता जा सकदा है।
बने नहीं तत्काल उपाय,
जे महाराज जी ऐन सिर दे उत्ते समस्या आण बने फिर तात्काल असी कोई उपाय करना चाहिए, फिर नहीं कोई उपाय बनता।
कोप किम आग लगाए,
महाराज फिर तो वह गल हुंदी है भी अग लग जाए तो यह खूह पुटन लग पे कि मैं खूह पुट के पहला पानी कढ़ांगा फिर अग बुझावांगा। अग लगन तो पहला ही खूह पुटना पएगा, पानी का बंदोबस्त करना पएगा। अग लगे तो बाद खूह पुट के पानी का किसी काम नहीं आना, पानी ने किसी कार्य विच नहीं लगना।
सोचत जल सगर बह जाए,
महाराज जी सोचद्या सोचद्या कई बार ऐदा हुंदा है कि पानी कट्ठा होया हुंदा ते सोची जावे मैं पानी कट्ठा करना कट्ठा करना है, ते कट्ठा करना सोची जावे ते पानी इहदे कोलों वहिंदा जावे।
सुरै करै कहा पुन सेत बंदाए,
जदों सारा पानी वह जाए ते मुड़ के पुल बन्नन लग पे फिर केड़े काम दा, मुड़ के बंधा लाण लग पवे। जे पानी वहन लगे ते पानी वहन तो पहला ही बंधा ला के पानी रोकना पैना है, ते जे पानी वह जाए ते मुड़ के बाद विच बंधा लाना शुरू कर देवे वह किसे काम दा नहीं हुंदा। इस करके सतगुरु जी जे ये समस्या आण बनी ते इहदे वास्ते आपां नूं पहला ही कोई ना कोई बंदोबस्त उपा करना पैना है। जदों सुली खां ऐन सिर ते आके खलो गया फिर महाराज कोई उपाय साडे कोलों नहीं होना, कोई रस्ता सानू नजर नहीं आउणा।
श्री अर्जन सुन की न बखाना, चित मैं चिंत न करो माना।
धन गुरु अर्जन साहब सचे पातशाह जी फिर बोले, महाराज जी कहण लगे भाई गुरमुखो चिंता ना करो, अपने चित विच किसी भी प्रकार का फिक्र किसी भी प्रकार की चिंता ना करो।
हर आवश्यक
जी होनी है ना, जो कुछ मर्जी बंदा कर ले उन्हें हो के ही रहना है।
बुद्ध बल ते मिटे ना सोए,
जड़ी होनी है वह ना बुद्धि दे बल नाल हटनी है ना शरीर दे बल नाल हटनी है, ना बुद्ध ते ना बल नाल वह होनी वरत के रहनी। ता ही धन गुरु तेग बहादुर साहब जी भी कहते चिंता ताकी कीजिए जीवन होनी। अनहोनी की चिंता करनी चाहिए है, जिहड़ी होनी आ हो के रहनी आ उहदे वास्ते फिक्र करन दी लोड़ नहीं, उह तां हो के रहनी है। जिन्ना मर्जी बंदा तान ला लवे, बुद्धि दे घोड़े दौड़ा लवे, सोच दे घोड़े दौड़ा लवे, दिमाग दे घोड़े दौड़ा लवे, पर होनी नूं रोक नहीं सकदा।
श्री करतार कियो जिम भाणा,
करतार अकाल पुरख वाहिगुरु परमेश्वर ने भाणा कीता, जो परमेश्वर नूं हुक्म विच पाउंदा है
ओ कैसियो सफल न जाना,
वो किसी भी प्रकार नाल निष्फल नहीं जाना। जो परमेश्वर नूं करतार नूं भाणा ना होना वो है, बंदियां दे कीतियां कुछ नहीं होना। सुली खां च की ताकत है, होना तो वह है जो परमेश्वर नूं पाउंदा है, अकाल पुरख नूं पाउंदा है, जो उन्हों पाउंदा वो निष्फल नहीं जा सकता।
जो परमेश्वर करियो नचा, हुए ना सो नर किते उमा है।
जे परमेश्वर ही ना करना चाहेगा ते फिर लखां बंदे रल के करना चाहुण तां भी नहीं हो सकता। जे परमेश्वर करना चाहे ते करोड़ां जने रोकना चाहण ते रोक नहीं सकदा, ते जे परमेश्वर ही ना करना चाहे ते फिर करोड़ां बंदे लग के करना चाहण तां भी वो काम नहीं हो सकता। इस करके होना वो है जो रच राम जो रच राखा, जो परमेश्वर ने रच के रखिया होया है, जो उन्हें पहला विधि बनाई हुई है उही कुछ वर्तना उही कुछ होना है।
असमन जान करो परवासा, देखो जैसे
अपने मन च जान के भरोसा रखो परमेश्वर का, ते देखो आने वाले समय च की तमाशा हुंदा। खालसा जी असीं अल पग हां, ਸਾਨੂੰ ਵਰਤਮਾਨ ਤੋਂ ਸਿਵਾਏ ਅੱਗੇ ਕੀ ਹੋਣਾ ਉਹ ਸਾਨੂੰ ਨਜ਼ਰ ਨਹੀਂ ਆਉਂਦਾ, ਇਸ ਕਰਕੇ ਅਸੀਂ ਘਬਰਾ ਜਾਂਦੇ ਹਾਂ ਕੀ ਹੋਵੇਗਾ ਕੀ ਬਣੇਗਾ। ਪਰ ਸਤਿਗੁਰੂ ਜੀ ਨੇ ਸਰਬੱਗ ਮਹਾਰਾਜ ਜੀ ਜਾਣਦੇ ਨੇ ਆਉਣ ਵਾਲੇ ਸਮੇਂ ਚ ਕੀ ਵਰਤਣਾ ਕੀ ਹੋਣਾ, ਇਸ ਕਰਕੇ ਫਿਕਰ ਤੋਂ ਰਹਿਤ ਨੇ, ਚਿੰਤਾ ਤੋਂ ਰਹਿਤ ਨੇ। ਹੁਣ ਅਲਪੱਗ ਜੀਵ ਘਬਰਾਏ ਹੋਏ ਸਨ, ਪਰ ਸਤਿਗੁਰੂ ਜੀ ਹੌਸਲਾ ਦੇ ਰਹੇ ਨੇ, ਭਾਈ ਕਰਤਾਰ ਦੀ ਰਜਾਤ ਵੇਖੋ, ਪਰਮੇਸ਼ਰ ਤੇ ਭਰੋਸਾ ਰੱਖੋ, ਔਰ ਉਹਦਾ ਇਹ ਤਮਾਸ਼ਾ ਜਿਹੜਾ ਰਚਿਆ ਹੋਇਆ ਉਹਦੀ ਜਿਹੜੀ ਇਹ ਲੀਲਾ ਹੈ ਉਹ ਵੇਖੋ। ਜਿਵੇਂ ਗੁਰੂ ਨਾਨਕ ਸਾਹਿਬ ਕਹਿੰਦੇ ਸੀ ਨਾ, ਮਰਦਾਨਿਆਂ ਵੇਖ ਰੰਗ ਕਰਤਾਰ ਦੇ, ਧੰਨ ਗੁਰੂ ਅਰਜਨ ਸਾਹਿਬ ਵੀ ਕਹਿੰਦੇ ਵੇਖੋ ਕਰਤਾਰ ਕੀ ਕਰਦਾ, ਪਰਮੇਸ਼ਰ ਕੀ ਕਰਦਾ ਹੈ।
ਚਿਤੋਤ ਕਾਰਜ ਅਨਕ ਕੋ ਸੁਲਹੀ ਚੈਤ ਪਿਆਨ,
ਤਾਂ ਆਪਣੇ ਮਨ ਦੇ ਵਿੱਚ ਅਨਕ ਪ੍ਰਕਾਰ ਦੇ ਕੰਮਾਂ ਨੂੰ ਚਿਤਵਦਾ ਹੋਇਆ ਸੁਲੀ ਖਾਂ ਦਿੱਲੀ ਤੋਂ ਚੱਲਣਾ ਚਾਹੁੰਦਾ, ਚੜ ਕੇ ਆਉਣਾ ਚਾਹੁੰਦਾ ਗੁਰੂ ਘਰ ਤੇ।
ਗਮਨਿਓ ਸ਼ਾਸਨੀਪ ਤਵ ਤਸਲੀ ਮਾਤ ਦੁਖਾਨ,
ਸਾਰੀ ਨੌਕਰ ਸੀ ਸੁਲੀ ਖਾਂ, ਆਪਣੀ ਮਰਜ਼ੀ ਤੇ ਨਹੀਂ ਸੀ ਨਾ ਕਰ ਸਕਦਾ। ਜੇ ਕਿਸੇ ਦੇਸ਼ ਵਿੱਚ ਦੂਜੇ ਦੇਸ਼ ਵਿੱਚ ਮੁਹਿੰਮ ਲਈ ਜਾਣਾ ਤਾਂ ਉਹਨੂੰ ਆਗਿਆ ਲੈਣੀ ਪੈਂਦੀ ਸੀ ਬਾਦਸ਼ਾਹ ਦੀ। ਇਸ ਕਰਕੇ ਸੁਲੀ ਖਾਂ ਬਾਦਸ਼ਾਹ ਕੋਲ ਆਇਆ ਜਹਾਂਗੀਰ ਕੋਲ, ਔਰ ਜਹਾਂਗੀਰ ਬਾਦਸ਼ਾਹ ਕੋਲ ਆ ਕੇ ਤਸਲੀਮਾਤ ਕੀਤੀ ਹੈ, ਸਲਾਮ ਕੀਤੀ ਹੈ।
ਜਬ ਅਵਕਾਸ਼ ਕਹਿਣ ਜਦੋਂ
ਇਹਨੂੰ ਅਵਕਾਸ਼ ਮਿਲਿਆ, ਸਮਾਂ ਮਿਲਿਆ ਕਹਿਣ ਵਾਸਤੇ, ਪਹਿਲਾਂ ਬਾਦਸ਼ਾਹ ਕੋਲ ਬੈਠਾ, ਸਿੱਧੀ ਆ ਕੇ ਗੱਲ ਨਹੀਂ ਸੀ ਕਰ ਸਕਦਾ, ਬਾਦਸ਼ਾਹ ਦੇ ਨਾਲ ਗੱਲਾਂ ਬਾਤਾਂ ਕਰਦਿਆਂ ਜਦੋਂ ਇਹਨੂੰ ਅਵਕਾਸ਼ ਮਿਲਿਆ, ਸਮਾਂ ਮਿਲਿਆ, ਫਿਰ ਇਹ ਬੋਲਿਆ ਸੁਲੀ ਖਾਂ ਹੱਥ ਜੋੜ ਕੇ ਕਹਿਣ ਲੱਗਾ ਬਾਦਸ਼ਾਹ ਨੂੰ,
ਮਾਝੇ ਦੇ ਸ਼ਹਿਤ ਮੈਂ ਗਏ ਕਚੂ ਕਾਰ ਤੈ ਅਫਰਤ ਭਇਓ,
ਕਹਿਣ ਲੱਗਾ ਬਾਦਸ਼ਾਹ ਸਲਾਮਤ ਮੈਂ ਮਾਝੇ ਦੇ ਦੇਸ਼ ਜਾਣਾ ਚਾਹੁੰਦਾ, ਮਾਝੇ ਦੇ ਇਲਾਕੇ ਚ, ਪੰਜਾਬ ਚ ਮਾਝੇ ਦੇ ਇਲਾਕੇ ਚ ਜਾਣਾ ਚਾਹੁੰਦਾ, ਉੱਥੇ ਕੁਝ ਕੰਮ ਅਟਕਿਆ ਹੋਇਆ। ਇਹਨੇ ਸਿੱਧੀ ਸਪਸ਼ਟ ਗੱਲ ਨਹੀਂ ਦੱਸੀ ਮੈਂ ਕਿਉਂ ਜਾਣਾ ਚਾਹੁੰਦਾ, ਕਹਿੰਦਾ ਉੱਥੇ ਕੋਈ ਕੰਮ ਅਟਕਿਆ ਹੋਇਆ ਹੈ ਤੇ ਉੱਥੇ ਉਹ ਅਟਕਿਆ ਹੋਇਆ ਕੰਮ ਮੇਰੇ ਜਾਏ ਬਿਨਾਂ ਪੂਰਾ ਨਹੀਂ ਹੋਣਾ।
ਸ਼੍ਰੀ ਅਰਜਨ ਜਗ ਗੁਰੂ
ਕਹਾਵੇ,
ਜਗਤ ਦੇ ਗੁਰੂ ਕਹਾਉਂਦੇ ਨੇ ਮਾਝੇ ਦੇ ਇਲਾਕੇ ਚ ਗੁਰੂ ਅਰਜਨ ਦੇਵ ਜੀ, ਉਹਨਾਂ ਨੇ ਉੱਥੋਂ ਦੇ ਇਲਾਕੇ ਦੇ ਲੋਕਾਂ ਨੂੰ ਕਹਿ ਕਹਿ ਕੇ ਬਾਦਸ਼ਾਹ ਜੀ ਤੁਹਾਡੇ ਤੋਂ ਵਿਗਾੜ ਛੱਡਿਆ, ਬਹੁਤ ਸਾਰੇ ਲੋਕ ਉਹਨਾਂ ਨੇ ਵਿਗਾੜ ਛੱਡੇ ਹਨ।
ਦੇਸ਼ ਮਾਮਲਾ ਦੇਤ ਵਿਗਾੜੇ ਨਰ ਹਜ਼ਾਰੀ ਤੁਸੀਂ ਅਨਸਾਰੇ,
ਉੱਥੋਂ ਦੇ ਜਿਹੜੇ ਲੋਕ ਨੇ ਉਹ ਮਾਮਲਾ ਨਹੀਂ ਦੇ ਰਹੇ, ਟੈਕਸ ਨਹੀਂ ਦੇ ਰਹੇ, ਜਿਹੜਾ ਸਰਕਾਰੀ ਮਾਮਲਾ ਉਹ ਭਰ ਨਹੀਂ ਰਹੇ, ਕਿਉਂਕਿ ਗੁਰੂ ਅਰਜਨ ਸਾਹਿਬ ਨੇ ਉਹ ਲੋਕ ਵਿਗਾੜੇ ਹੋਏ ਨੇ। ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਗੁਰੂ ਅਰਜਨ ਸਾਹਿਬ ਨੂੰ ਉੱਥੇ ਮੰਨਦੇ ਨੇ, ਪੂਜਦੇ ਨੇ, ਔਰ ਉਹ ਮਾਮਲਾ ਦੇਣ ਤੋਂ ਮੁਨਕਰ ਨੇ, ਮਾਮਲਾ ਨਹੀਂ ਦੇ ਰਹੇ, ਸਰਕਾਰੀ ਮਾਮਲਾ ਨਹੀਂ ਤਾਰ ਰਹੇ।
ਵਿਗੜੇ ਉਹ ਸਰਬ ਜਾਏ ਸੁਧਰਾਉ ਦੇ ਕਰ ਜੋਰ ਆਪ ਮੈਂ ਲਿਆਓ,
ਜਿਹੜਾ ਇਹ ਕੰਮ ਵਿਗੜਿਆ ਹੋਇਆ ਮੈਂ ਜਾ ਕੇ ਸੁਧਾਰਾਂਗਾ, ਤੇ ਮੈਂ ਜਾ ਕੇ ਸੁਧਾਰ ਕੇ ਸਿੱਧ ਕਰਾਂਗਾ, ਤੇ ਜਿਹੜੇ ਲੋਕ ਮਾਮਲਾ ਨਹੀਂ ਦੇ ਰਹੇ ਉਹਨਾਂ ਨੂੰ ਜਾ ਕੇ ਤਾੜਾਂਗਾ, ਤਾੜਨਾ ਕਰਕੇ ਉਹਨਾਂ ਕੋਲੋਂ ਮਾਮਲਾ ਲੈ ਕੇ ਤੁਹਾਡੇ ਕੋਲ ਵਾਪਸ ਆਵਾਂਗਾ।
ਮੋ ਬਿਨ ਗਏ ਦਰਬ ਨੈ ਆਵੇ ਅਪਰਨਾ ਬੁੱਧ ਬਲ ਕਰ ਕੋ ਲਿਆਵੇ,
ਮੇਰੇ ਬਿਨਾਂ ਉੱਥੋਂ ਇਹ ਪੈਸਾ ਨਹੀਂ ਆਉਣਾ, ਤੇ ਮੈਂ ਉਸ ਇਲਾਕੇ ਦਾ ਭੇਤੀ ਹਾਂ, ਪਹਿਲਾਂ ਵੀ ਉੱਥੋਂ ਕਈ ਵਾਰ ਮਾਮਲਾ ਉਗਰਾ ਕੇ ਮੈਂ ਹੀ ਲਿਆਇਆ, ਤੇ ਮੇਰੇ ਜਾਏ ਬਿਨਾਂ ਇਹ ਕੰਮ ਹੋਣਾ ਨਹੀਂ, ਕਿਸੇ ਦੇ ਕੋਲੋਂ ਬੁੱਧੀ ਬਲ ਦੇ ਨਾਲ ਜ਼ੋਰ ਲਾ ਕੇ ਉੱਥੋਂ ਮਾਮਲਾ ਇਕੱਠਾ ਨਹੀਂ ਹੋਣਾ, ਮੈਂ ਹੀ ਕਰ ਸਕਦਾ, ਇਸ ਕਰਕੇ ਬਾਦਸ਼ਾਹ ਸਲਾਮਤ ਮੈਨੂੰ ਆਗਿਆ ਦਿਓ ਤਾਂ ਜੋ ਮੈਂ ਮਾਝੇ ਦੇ ਇਲਾਕੇ ਚ ਜਾ ਕੇ ਕੰਮ ਕਰ ਸਕਾਂ।
ਸੁਨਤ ਸ਼ਾਹ ਕੀ ਨਸ ਫੁਰਮਾਨ ਜਾਏ ਕਰੋ ਤਨ ਕਾਜ ਮਾਨ,
ਸੁਣ ਕੇ ਬਾਦਸ਼ਾਹ ਨੇ ਆਖਿਆ ਸੁਲੇਖਾ ਇਹ ਕੰਮ ਤਾਂ ਤੈਨੂੰ ਪਹਿਲ ਦੇ ਆਧਾਰ ਤੇ ਕਰਨਾ ਚਾਹੀਦਾ, ਇੱਦਾਂ ਤਾਂ ਆਪਣਾ ਦੇਸ਼ ਬਾਗੀ ਹੋ ਜਾਏਗਾ। ਲੋਕ ਜੇ ਬਾਗੀ ਸੁਰ ਆਪਣੇ ਮਨ ਚ ਅਪਣਾ ਲੈਣਗੇ ਉਹ ਸਾਡੇ ਤੋਂ ਬਗਾਵਤ ਕਰਨਗੇ, ਅੱਜ ਮਾਮਲਾ ਨਹੀਂ ਦਿੰਦੇ ਕੱਲ ਨੂੰ ਹੋਰ ਗੱਲਾਂ ਵੀ ਕਰਨਗੇ, ਇਸ ਕਰਕੇ ਤੂੰ ਜਾ ਛੇਤੀ ਨਾਲ ਜਾ ਕੇ ਇਹ ਕੰਮ ਸੁਧਾਰ ਕੇ ਆ।
ਤੁਰ ਨਹੀਂ ਹੱਥ ਕਰੇ ਆਓ ਸੈਨ ਸੰਗ ਲੈ ਕਰ ਛੱਡ ਜਾਵੋ,
ਇਹ ਕੰਮ ਬੜੀ ਛੇਤੀ ਨਾਲ ਜਿੰਨਾ ਜਲਦੀ ਹੋ ਸਕੇ ਜਾ ਕੇ ਕਰਕੇ ਛੇਤੀ ਨਾਲ ਵਾਪਸ ਮੁੜਾਈ, ਜਿੰਨੀ ਫੌਜ ਤੈਨੂੰ ਚਾਹੀਦੀ ਹੈ ਇਹ ਕੰਮ ਕਰਨ ਵਾਸਤੇ ਫੌਜ ਵੀ ਆਪਣੇ ਨਾਲ ਲੈ ਜਾ, ਤੈਨੂੰ ਕਿਸੇ ਪ੍ਰਕਾਰ ਦੀ ਕੋਈ ਰੋਕ ਟੋਕ ਜਾਂ ਮਨਾਹੀ ਨਹੀਂ।
ਸੁਲਹੀ ਲਈ ਸ਼ਾਹ ਕੀ ਆਇਤ ਹਰਕਤ ਔਰ ਨਿਜ ਘਰ ਕੋ ਆਇਤ।
ਇਹ ਬਹਾਨਾ ਲਾ ਕੇ ਸੁਲਹੀ ਖਾਨ ਨੇ ਬਾਦਸ਼ਾਹ ਕੋਲੋਂ ਇਜਾਜ਼ਤ ਲੈ ਲਈ, ਬਾਦਸ਼ਾਹ ਕੋਲੋਂ ਆਗਿਆ ਲੈ ਲਈ ਮਾਝੇ ਦੇ ਇਲਾਕੇ ਵਿੱਚ ਆਉਣ ਵਾਸਤੇ। ਏਦਾਂ ਸੋਚ ਕੇ ਬੜਾ ਖੁਸ਼ ਹੋ ਕੇ ਪ੍ਰਸੰਨ ਹੋ ਕੇ ਸੁਲਹੀ ਆਪਣੇ ਘਰ ਵਾਪਸ ਮੁੜਿਆ।
ਕਰ ਵਿਚਾਰ ਚੰਗੋ ਟਿਗ ਗਏ ਮਿਲ ਸਲਾਮ ਕਰ ਬੈਠ
ਵਿਚਾਰ ਕਰਕੇ ਚੰਦੂ ਕੋਲ ਵੀ ਗਿਆ ਵੀ ਚੰਦੂ ਨੂੰ ਵੀ ਮਿਲ ਲੈਣਾ ਚਾਹੀਦਾ, ਕਿਉਂਕਿ ਚੰਦੂ ਵੀ ਗੁਰੂ ਸਾਹਿਬ ਦਾ ਦੁਸ਼ਮਣ ਬਣਿਆ, ਇਹਦੀ ਲੜਕੀ ਦਾ ਰਿਸ਼ਤਾ ਗੁਰੂ ਜੀ ਨੇ ਮੋੜ ਦਿੱਤਾ, ਤੇ ਚੰਦੂ ਨਾਲ ਵੀ ਜਾਂਦੀ ਵਾਰ ਮਿਲ ਹੀ ਜਾਵਾਂ, ਇਹਦੇ ਨਾਲ ਵੀ ਸਲਾਹ ਕਰ ਲੈਣੀ ਚਾਹੀਦੀ ਹੈ। ਤੋ ਸੁਲਹੀ ਖਾਂ ਉਸ ਵਕਤ ਵਿਚਾਰ ਕਰਕੇ ਚੰਦੂ ਦੇ ਘਰ ਪਹੁੰਚਿਆ ਚੰਦੂ ਨੂੰ ਮਿਲਣ ਵਾਸਤੇ।
ਸੁਣੋ ਦੀਵਾਨ ਬਾਤ ਅਸ ਮੇਰਾ ਏਕੋ ਕਾਜ ਤੇਰਾ ਅਰ ਮੇਰਾ।
ਆ ਕੇ ਕਹਿਣ ਲੱਗਾ ਦੀਵਾਨ ਜੀ ਸੁਣੋ, ਤੁਹਾਡਾ ਤੇ ਮੇਰਾ ਇੱਕੋ ਹੀ ਕੰਮ ਹੈ,
ਜਿਹੜਾ ਕੰਮ ਤੁਸੀਂ
ਕਰਨਾ ਚਾਹੁੰਦੇ ਹੋ ਮੈਂ ਵੀ ਕਰਨਾ ਚਾਹੁੰਦਾ, ਆਪਣੇ ਕੰਮ ਵੰਡੇ ਨਹੀਂ ਹੋਏ, ਕਿਉਂਕਿ ਜਿਹੜਾ ਦੁਸ਼ਮਣ ਤੁਹਾਡਾ ਉਹ ਮੇਰਾ ਵੀ ਹੈ, ਤੇਰਾ ਤੇ ਮੇਰਾ ਇੱਕੋ ਹੀ ਕੰਮ ਹੈ।
ਹਟ ਕਾਮਨ ਕੀਨਸ ਨਾਤਾ ਮੇਰੀ ਬੈਰੀ ਅਕਤਾਤਾ।
ਕਹਿੰਦੇ ਜਿਨ੍ਹਾਂ ਨੇ ਬੜਾ ਭਾਰੀ ਮਨ ਦੇ ਵਿੱਚ ਵੈਰ ਧਾਰ ਕੇ ਤੁਹਾਡੀ ਲੜਕੀ ਦਾ ਰਿਸ਼ਤਾ ਮੋੜਿਆ, ਤੁਹਾਡੀ ਲੜਕੀ ਦਾ ਰਿਸ਼ਤਾ ਮੋੜ ਦਿੱਤਾ, ਰਿਸ਼ਤਾ ਪ੍ਰਵਾਨ ਨਹੀਂ ਕੀਤਾ, ਉਹ ਤੁਹਾਡਾ ਵੀ ਵੈਰੀ ਹੈ ਤੇ ਮੇਰਾ ਵੀ ਹੁਣ ਉਹ ਵੈਰੀ ਹੈ, ਦੁਸ਼ਮਣ ਹੈ।
ਮੈਂ ਅਬ ਜਾਏ ਗਹੁ ਕੈ ਮਾਰੋ,
ਤੇ ਮੈਂ ਹੁਣ ਜਾਵਾਂਗਾ ਤੇ ਜਾ ਕੇ ਉਹਨਾਂ ਨੂੰ ਪਕੜਾਂਗਾ, ਗੁਰੂ ਅਰਜਨ ਸਾਹਿਬ ਨੂੰ ਤੇ ਪਕੜਾਂਗਾ ਹੀ ਨਹੀਂ, ਪਕੜ ਕੇ ਮੈਂ ਉਹਨਾਂ ਨੂੰ ਜਾਨੋ ਖਤਮ ਕਰਨਾ, ਜਾਨੋ ਮਾਰਨਾ। ਕਹਿੰਦੇ ਜਦੋਂ ਤੱਕ ਮੈਂ ਇਹ ਕੰਮ ਨਹੀਂ ਕਰਦਾ ਉਦੋਂ ਤੱਕ ਇਹ ਕੰਮ ਹੋ ਨਹੀਂ ਸਕਦਾ, ਕੁਸ਼ਲਤਾ ਸਹਿਤ ਮੈਂ ਖੁਸ਼ੀ ਸਹਿਤ ਵਾਪਸ ਨਹੀਂ ਮੁੜਾਂਗਾ।
ਸ਼ਾਹ ਸਮੀਪ ਸਹਾਇਕ ਰਹੀ ਹੈ,
ਮੈਂ ਉੱਥੋਂ ਵਾਪਸ ਉਦੋਂ ਤੱਕ ਨਹੀਂ ਆਵਾਂਗਾ ਜਦੋਂ ਤੱਕ ਉਹਨਾਂ ਨੂੰ ਖਤਮ ਨਾ ਕਰ ਦਿਆਂ, ਤੇ ਮੈਂ ਸੁੱਖ ਨਾਲ ਨਹੀਂ ਛੱਡ ਕੇ ਆਵਾਂਗਾ ਉਹਨਾਂ ਨੂੰ। ਪਰ ਹੇ ਦੀਵਾਨ ਜੀ, ਮੈਂ ਤੇ ਚੱਲਿਆ ਹਾਂ ਮਾਝੇ ਦੇ ਇਲਾਕੇ ਚ, ਤੇ ਤੁਸੀਂ ਇੱਥੇ ਪਿੱਛੇ ਬਾਦਸ਼ਾਹ ਕੋਲ ਰਹਿਣਾ, ਤੇ ਏਦਾਂ ਕਰਿਆ ਜੇ ਤੁਸੀਂ ਇੱਥੇ ਬਾਦਸ਼ਾਹ ਕੋਲ ਮੇਰੀ ਸਹਾਇਤਾ ਜ਼ਰੂਰ ਕਰਦੇ ਰਿਹਾ ਜੇ, ਬਾਦਸ਼ਾਹ ਕੋਲ ਮੇਰੀ ਸਿਫਾਰਿਸ਼ ਕਰਦੇ ਰਹਿਣਾ, ਮੇਰੇ ਵਾਸਤੇ ਚੰਗੀਆਂ ਚੰਗੀਆਂ ਗੱਲਾਂ ਬਾਦਸ਼ਾਹ ਨੂੰ ਕਹਿੰਦੇ ਰਹਿਣਾ ਕਿ ਸੁਲਹੀ ਖਾਂ ਬੜਾ ਚੰਗਾ ਬੰਦਾ ਹੈ, ਉਹਨੇ ਬੜੇ ਬੜੇ ਚੰਗੇ ਕੰਮ ਕੀਤੇ ਨੇ, ਬੜਾ ਵਧੀਆ ਕੰਮ ਕਰਨ ਵਾਸਤੇ ਤੁਸੀਂ ਮੇਰੇ ਪਿੱਛੋਂ ਬਾਦਸ਼ਾਹ ਦੇ ਕੋਲ ਮੇਰੀ ਸਿਫਾਰਿਸ਼ ਕਰਨੀ ਹੈ।
ਤਿਸਕੇ ਦੋਸ਼ ਮੋਏ ਗੁਣ ਕਈਆ,
ਔਰ ਗੁਰੂ ਅਰਜਨ ਸਾਹਿਬ ਦੇ ਦੋਸ਼ ਦੱਸਣੇ ਨੇ ਤੇ ਮੇਰੇ ਗੁਣ ਦੱਸਣੇ ਨੇ ਕਿ ਸੁਲਹੀ ਖਾਂ ਬੜਾ ਗੁਣੀ ਹੈ, ਤੇ ਗੁਰੂ ਅਰਜਨ ਸਾਹਿਬ ਦੇ ਔਗਣ ਦੱਸਣੇ ਨੇ, ਕਹਿੰਦਾ ਇਸ ਤਰ੍ਹਾਂ ਮੇਰੀ ਸਿਫਾਰਿਸ਼ ਕਰਨੀ ਹੈ।
ਤੋਏ ਬੈਰ ਕੋ ਲੈ ਕਰ ਆਓ, ਤੂੰ ਮੈਂ ਸੁਲਹੀ ਨਾਮ ਕਾਓ।
ਮੈਂ ਤੇਰਾ ਵੈਰ ਲੈ ਕੇ ਵਾਪਸ ਮੁੜਾਂਗਾ, ਤੇਰਾ ਵੈਰ ਲੈ ਕੇ ਤਾਂ ਵਾਪਸ ਆਵਾਂਗਾ, ਤਦੇ ਮੈਂ ਆਪਣੇ ਆਪ ਨੂੰ ਸੁਲਹੀ ਖਾਂ ਕਹਾਵਾਂਗਾ, ਮੇਰਾ ਨਾਂ ਸੁਲਹੀ ਖਾਂ ਤਦੇ ਹੋਵੇਗਾ ਜੇ ਮੈਂ ਤੇਰਾ ਵੈਰ ਲੈ ਕੇ ਵਾਪਸ ਮੁੜਿਆ।
ਮਾਝੇ ਦੇਸ਼ ਵਿਖੇ ਮਨ ਫੇਰਾ, ਤੈਂ ਕਿਆ ਕਾਜ ਕਰੋ ਮੈਂ ਤੇਰਾ।
ਮੇਰਾ ਫੇਰਾ ਇਸ ਵੇਲੇ ਮਾਝੇ ਦੇ ਇਲਾਕੇ ਚ, ਤੇ ਦੀਵਾਨ ਜੀ ਜੇ ਮੈਂ ਮਾਝੇ ਦੇ ਇਲਾਕੇ ਚ ਜਾਵਾਂ ਤੇ ਤੁਹਾਡਾ ਕੰਮ ਕਰਕੇ ਨਾ ਆਵਾਂਗਾ, ਉੱਥੇ ਚੱਲਿਆ ਮੈਂ ਤੁਹਾਡਾ ਕੰਮ ਜ਼ਰੂਰ ਕਰਕੇ ਆਵਾਂਗਾ। ਮੈਨੂੰ ਬੜਾ ਵੱਡਾ ਦੁੱਖ ਹੈ ਕਿ ਗੁਰੂ ਅਰਜਨ ਸਾਹਿਬ ਨੇ ਤੁਹਾਡੇ ਨਾਲ ਏਦਾਂ ਕੀਤਾ, ਤੇ ਮਾਝੇ ਦੇ ਇਲਾਕੇ ਚ ਮੇਰਾ ਫੇਰਾ ਕਿ ਮੈਂ ਤੁਹਾਡਾ ਕੰਮ ਕਰਕੇ ਨਾ ਮੁੜਾਂਗਾ, ਮੈਂ ਜ਼ਰੂਰ ਕਰਕੇ ਆਵਾਂਗਾ।
ਨਾਤਾ ਫਿਰਿਓ ਮੋਏ ਦੁੱਖ ਲਾਗੇ, ਗਹੁ ਜਾਏ ਕਰ ਜੇ ਮੈਂ ਕਾਰਾ।
ਕਹਿਣ ਲੱਗਾ ਤੁਹਾਡੀ ਲੜਕੀ ਦਾ ਨਾਤਾ ਮੋੜਿਆ, ਮੈਨੂੰ ਬੜਾ ਵੱਡਾ ਭਾਰੀ ਦੁੱਖ ਲੱਗਾ, ਤੇ ਜਦੋਂ ਤੱਕ ਮੈਂ ਉਹਨਾਂ ਨੂੰ ਜਾ ਕੇ ਪਕੜਦਾ ਨਹੀਂ, ਉਹਨਾਂ ਨੂੰ ਜਾ ਕੇ ਸਜ਼ਾ ਨਹੀਂ ਦਿੰਦਾ, ਉਦੋਂ ਤੱਕ ਮੇਰੇ ਮਨ ਨੂੰ ਸਕੂਨ ਨਹੀਂ ਮਿਲਣਾ।
ਸੁਣ ਚੰਦੋ ਹਰਖਿਓ ਸੁਖ ਤਬੈ ਬਨ ਹੀ ਜਤਨ ਸ਼ਤਰੂ ਮਰ ਗਏ।
ਕਹਿੰਦੇ ਸੁਣ ਕੇ ਚੰਦੂ ਬੜਾ ਖੁਸ਼ ਹੋਇਆ, ਸੋਚ ਕੇ ਖੁਸ਼ ਹੁੰਦਾ, ਕਹਿੰਦਾ ਮੈਨੂੰ ਕੋਈ ਯਤਨ ਕਰਨਾ ਹੀ ਨਹੀਂ ਪਿਆ, ਮੇਰੇ ਬਿਨਾਂ ਕੀਤੇ ਯਤਨ ਤੋਂ ਹੀ ਮੇਰੇ ਦੁਸ਼ਮਣ ਨੇ ਮਾਰਿਆ ਜਾਣਾ, ਫਿਰ ਮੈਨੂੰ ਕੀ ਲੋੜ ਹੈ ਕੋਈ ਯਤਨ ਕਰਨ ਦੀ। ਚੰਦੂ ਬੜਾ ਖੁਸ਼ ਹੋ ਰਿਹਾ, मन ही मन जदों सोली खां दियां गल्लां सुनियां कि बिना मारिया मेरा दुश्मन मर रहा है।
जिम को सर्प गयो नैन गाई नकल अचानक ले तिसकाए।
जिवें कोई बड़ा भयानक जहरीला नाग होवे सप होवे तो फड़िया ना जा सके ते अचानक कोई न्योला आके उस सप नू फड़ के मार देवे, कहिंदा इह तां ओह गल बणी। मैं मारना चाहुंदा सी गुरु अर्जन साहब नू पर मेरे बिना मारिया ही सुली खां जाके उन्हां नू मारन वास्ते तैयार बैठा है, होर मैनू की चाहिदा है।
कहत भयो मैं बनो
कहदा सुली खां फिक्र ना कर, इत्थे तू ही बैठा है, इस तरह अपने मन च समझ लै बादशाह कोल मैं तेरी सिफत गांदा रहांगा, सोले तेरे ही गावांगा, तू आ मेरे को सिरे पाओ लै चल मेरा काम जरूर करके आई जिथे चलिया। ते कहदे कह के सुली खान उस वेले चंदू ने सिरे पाओ दिता है।
इनकै बस्त्र मोल बोकेरे देत पयो अरखाए कनेरे।
कीमती बस्त्र लियांदे ने, बस्त्र लिया के वह बड़ी वधिया कीमती खिलत उस वेले चंदू ने सुली खान नू दे के टोरिया।
करो विसर्जन धीरज दैकै सुली चढ़ियो सैन संग लैकै।
बड़ा बड़ा भारी धीरज दे के सुली खां नू भेजिया। सुली खां दिल्ली तो बड़ी वड्डी फौज लैके बहुत गिणती विच सिपाहियां दी फौज नू अपने नाल लैके चलिया है।
दिल्ली की संगत लख पायो दे अर सिख दूत बिठायो।
दिल्लियों चलिया ना सुली खां फौज लैके चाला पाया इन्हे, उधरों दिल्ली दी संगत नू पता लगा कि सुली खां चढ़ के चलिया है। संगत भी पूरी खबर रखदी सी, सिख भी पूरी सूह रखदे सन। जदों उन्हां नू पता लगा चलिया सुली खां, उसे वक्त दिल्ली दी संगत ने अपना एक दूत गुरु अर्जन साहब पंजवें पातशाह जी नू खबर देण वास्ते भेजिया है।
तूर निस दिन गमनत जईऐ श्री अर्जन को सकल सुनैया।
दूत नू कह दिता संगत ने कि तू रात दिन बिना देरी तो तुरदा जाना है और जाके गुरु अर्जन साहब सच्ची पातशाह जी नू मिलके सारी गल दसनी है जो असी तेनू कह के भेज रहे हां।
ताए पंत अलकारा गयो श्री सतगुर को सकल सुनायो।
हलकारा चल के चलदा चलदा धन गुरु अर्जन साहब जी दे कोल श्री अमृतसर साहब पहुंचिया, आके सतगुरां नू इन्हें सारी खबर सुनाई जो दिल्ली दी संगत ने भेजी है।
लेकर हाथ पठी अरदास लिखतम सभी संगत दास।
संगत दी जड़ी अरदास थी ओ चिट्ठी महाराज जी दे चरणा च भेट कीती, ओ चिट्ठी पढ़ी गई सतगुरां दे चरणा च, चिट्ठी पढ़ के सुनाई लिख तुम दिल्ली की संगत। महाराज दिल्ली दी संगत आप जी दे चरणा च बेनती अर्ज कर रही है।
अब सुलीह मगीन पयाना तुम दिच अदक रिसाना।
महाराज जी हुण दिल्ली तो सुली खां ने चाला पा दिता है ते बस हुण ओह बिना देरी तो तुहाडे तक चल के आ रहा है, पहुंच रहा है।
श्री प्रभु हो समरत सर्व भांते।
महाराज जी आप जी सर्व कला समरथ हो, आप जी नू वैसे किसी प्रकार का कोई भय नहीं, तुसी जो चाहे मर्जी कर सकते हो, सर्व कला संपूर्ण ते समरथ हो।
अमरी तो पिक धड़कत छाते।
पर महाराज जी साडा तां मन डरदा है, साडियां तां छातियां डर दे नाल धड़कदियां ने कि खबरे की होवेगा की बनेगा। पर महाराज तुसी तां समरथ हो, जो चाहे मर्जी कर सकते हो, पर असी समरथ अल पग जीवा साडे चित डरदे ने, साडे मन डरदे ने। महाराज जी चंदू भी इत्थे तुहाडा विरोध कर रहा है, सुली खां भी बादशाह दे निकट हो के आप जी दे बर खिलाफ गल्लां कर रहा है।
गुर सो करै ना काज अनिष्ट।
महाराज जी इस तरह का काम कर रहा है कि ते बादशाह भी आप जी दे खिलाफ होके कोई एहो जिहा काम ना करे जिहड़ा गुरु घर वास्ते सही ना होवे।
हमरो जोर करन सुद केरो।
महाराज जी साडा होर कोई जोर नहीं, असी तां सिर्फ आप जी दे कोल खबर ही भेज सकदे सी।
सो कर पटी तुरत गन चेर।
ओ खबर असी आप जी दे कोल बड़ी छेती नाल इस सेवादार दे हाथ च भेज रहे हां ਕਿਉਂਕਿ ਸਾਡੇ ਕੋਲ ਤਾਂ ਸਿਰਫ ਆਪ ਜੀ ਨੂੰ ਖਬਰ ਦੇਣ ਦਾ ਹੀ ਜ਼ੋਰ ਹੈ, ਹੋਰ ਸਾਡੇ ਚ ਕੋਈ ਤਾਣ ਕੋਈ ਜ਼ੋਰ ਨਹੀਂ।
ਸ਼੍ਰੀ ਅਰਜਨ ਪਤ ਕਰਨ
ਗੁਰੂ ਅਰਜਨ ਸਾਹਿਬ ਪੰਜਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਅਰਦਾਸ ਸੰਗਤ ਦੀ ਸੁਣੀ, ਸੁਣ ਕੇ ਮਹਾਰਾਜ ਜੀ ਨੇ ਕੁਝ ਬੋਲੇ, ਸਤਿਗੁਰੂ ਸੱਚੇ ਪਾਤਸ਼ਾਹ ਜੀ ਚੁੱਪ ਕਰਕੇ ਸ਼ਾਂਤ ਹੋ ਕੇ ਅਡੋਲੀ ਬੈਠੇ ਰਹੇ।
ਇੰਦ ਮਸੰਦ ਸਬਨ ਕੋ ਚਿੰਤਾ,
ਪਰ ਜਿਹੜੇ ਲਾਗੇ ਮਸੰਦ ਬੈਠੇ ਸੀ ਉਹਨਾਂ ਨੂੰ ਬੜਾ ਫਿਕਰ ਹੋ ਰਿਹਾ, ਮਸੰਦਾਂ ਨੂੰ ਬੜੀ ਭਾਰੀ ਚਿੰਤਾ ਹੋ ਰਹੀ ਹੈ ਕਿ ਸਤਿਗੁਰੂ ਜੀ ਕੋਈ ਜਵਾਬ ਨਹੀਂ ਪੇ ਦਿੰਦੇ।
ਸ੍ਰੀ ਗੁਰੂ ਕੋ ਨੈ ਲਖੈ ਬਿਰਤੰਤਾ,
ਪਰ ਸਤਿਗੁਰਾਂ ਦੇ ਬਿਰਤੰਤ ਨੂੰ ਨਹੀਂ ਜਾਣਦੇ ਕਿ ਸਤਿਗੁਰੂ ਜੀ ਕਿਸ ਰਮਜ ਵਿੱਚ ਬੈਠੇ ਨੇ, ਕਿਉਂਕਿ ਸਤਿਗੁਰਾਂ ਦੀ ਰਮਜ ਤਾਂ ਸਤਿਗੁਰੂ ਜੀ ਜਾਣਨ ਆਪ ਹੀ ਜਾਣਦੇ ਨੇ ਨਾ। ਮਸੰਦ ਬੈਠੇ ਨੇ ਪਰ ਸਤਿਗੁਰਾਂ ਦਾ ਬਿਰਤੰਤ ਨਹੀਂ ਪੇ ਜਾਣਦੇ ਕਿ ਸਤਿਗੁਰੂ ਜੀ ਸਰਬ ਕਲਾ ਸਮਰੱਥ ਦੇ ਜੋ ਚਾਹੇ ਮਰਜ਼ੀ ਕਰ ਸਕਦੇ ਨੇ, ਆਉਂਦੀਆਂ ਹਵਾਵਾਂ ਦਾ ਮੂੰਹ ਮੋੜ ਸਕਦੇ ਨੇ। ਸਮਰੱਥ ਨੇ ਗੁਰਦੇਵ ਸਤਿਗੁਰੂ ਸੱਚੇ ਪਾਤਸ਼ਾਹ, ਪਰ ਮਸੰਦਾਂ ਦੇ ਮਨਾਂ ਵਿੱਚ ਫਿਕਰ ਹੈ, ਚਿੰਤਾ ਕੀ ਹੋਵੇਗਾ ਕੀ ਬਣੇਗਾ। ਗੁਰੂ ਅਰਜਨ ਸਾਹਿਬ ਨੂੰ ਬੇਨਤੀਆਂ ਕਰ ਰਹੇ ਨੇ, ਮਹਾਰਾਜ ਕੁਝ ਉਪਾਓ ਕਰੋ ਕੋਈ ਯਤਨ ਕਰੋ, ਪਰ ਸਤਿਗੁਰੂ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜੋ ਅੱਗੋਂ ਜਵਾਬ ਦਿੱਤਾ ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ। ਸਾਹਿਬਾਂ ਦਾ ਪਾਵਨ ਪਵਿੱਤਰ ਇਤਿਹਾਸ ਕਥਨ ਕਰਦਿਆਂ ਹੋਈਆਂ ਫੁੱਲਾਂ ਚੁੱਕਾਂ ਦੇ